ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉਂ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੋ ਕਾਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਆਪ ਕਿਛ ਕਿਰਪਾ ਕੀਜਾ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ ਕਰੀਜਾ ਭਣਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਭਣਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਦੋ ਜਹਾਨ ਦੇ ਵਾਲੀ ਲੋਕ ਪ੍ਰਲੋਕ ਕੇ ਰੱਖਿਅਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਖਾਲਸਾ ਜੀ, ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਇਸ ਭਾਗ ਬਖਸ਼ਿਸ਼ ਕੀਤਾ ਹੈ ਕਿ ਅਸੀਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਕੇ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸੁਣ ਸਕੀਏ, ਕਿਉਂਕਿ ਸਤਿਗੁਰੂ ਜੀ ਨੇ ਇਹ ਮੁੱਖ ਸਾਧਨ ਦੱਸਿਆ ਕਿ ਗੁਰੂ ਕੀ ਬਾਣੀ ਜਿਹਦੇ ਨਾਲ ਮਨੁੱਖ ਦਾ ਆਧਾਰ ਹੋ ਸਕਦਾ ਹੈ, ਕਿਉਂਕਿ ਬੇਅੰਤ ਸਾਧਨਾਂ ਤੋਂ ਉੱਪਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ, ਜਿਹਦੇ ਨਾਲ ਮਨੁੱਖ ਦਾ ਜੀਵ ਦੀ ਕਲਿਆਣ ਹੁੰਦੀ ਹੈ। ਇਸ ਵਾਸਤੇ ਮਹਾਰਾਜ ਫਰਮਾਉਂਦੇ ਨੇ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਇਹ ਗੁਣਾਂ ਦਾ ਖਜ਼ਾਨਾ ਹੈ ਜਿਹੜਾ ਕੀਰਤਨ ਹੈ। ਇਸ ਲਈ ਰਾਗੀ ਜਥੇ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਅਥਵਾ ਜੋ ਹਮੇਸ਼ਾ ਹੀ ਗੁਰਸਿੱਖ ਦੇ ਮਨ ਵਿੱਚ ਇਹ ਤਮੰਨਾ ਬਣੀ ਰਹਿੰਦੀ ਇੱਛਾ ਬਣੀ ਰਹਿੰਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਹੋ ਜਾਣ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ, ਪਵਿੱਤਰ ਸਰੋਵਰ ਦੇ ਇਸ਼ਨਾਨ ਮਹਾਰਾਜ ਬਖਸ਼ ਦੇਣ। ਨਿਤਾ ਪ੍ਰਤੀ ਗੁਰਸਿੱਖ ਅਰਦਾਸ ਵਿੱਚ ਵੀ ਇਹ ਬੇਨਤੀਆਂ ਕਰਦੇ ਨੇ। ਸੋ ਅੱਜ ਸਤਿਗੁਰੂ ਜੀ ਨੇ ਬਹੁਤ ਸਾਰੇ ਜੋ ਗੁਰੂ ਕੇ ਸਿੱਖ ਦੂਰੋਂ ਦਰੇਡਿਆਂ ਤੋਂ ਚੱਲ ਕੇ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚੇ ਹਨ, ਇਹ ਮਹਾਨ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਨੇ ਕਿ ਅਸੀਂ ਸਤਿਗੁਰੂ ਜੀ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਸਕੀਏ, ਸਾਖਿਆਤ ਦਰਸ਼ਨ ਕਰ ਸਕੀਏ, ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਅਸੀਂ ਨਮਸਕਾਰ ਕਰ ਸਕੀਏ, ਇਹ ਸਤਿਗੁਰੂ ਜੀ ਨੇ ਅੱਜ ਸੁਭਾਗ ਬਖਸ਼ਿਸ਼ ਕੀਤਾ ਹੈ। ਹੁਣ ਭਾਏ ਇੱਥੋਂ ਦੀ ਮਰਜ਼ਾਦਾ ਦੇ ਅਨੁਸਾਰ ਕਥਾ ਦਾ ਸਮਾਂ ਆਇਆ ਹੈ। ਹਜ਼ੂਰ ਫਰਮਾਉਂਦੇ ਨੇ, ਉਤਮ ਕਥਾ ਸੁਨੀਜਾ ਸ਼੍ਰਵਣੀ ਮਾਇਆ ਕਰੋ ਭਗਵਾਨ। ਮਹਾਰਾਜ ਕਿਰਪਾ ਕਰੋ, ਸਭ ਤੋਂ ਉਤਮ ਕਥਾ ਜੋ ਹੈ ਨਾ ਆਪ ਜੀ ਦੀ, ਉਹ ਕਥਾ ਸਾਨੂੰ ਸਰਵਣ ਕਰਵਾਓ। ਸਤਿਗੁਰੂ ਜੀ ਰਹਿਮਤ ਕਰਦੇ ਨੇ, ਇਸ ਭਾਗ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਕਿ ਕਥਾ ਸੁਣ ਸਕੀਏ। ਸਤਿਸੰਗ ਜੀ, ਜਿੰਨਾ ਵੀ ਅਸੀਂ ਟਕਾ ਸਹਿਤ, ਭਾਵੇਂ ਅਸੀਂ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹਾਂ, ਭਾਵੇਂ ਦੂਰ ਦਰੇਡਿਆਂ ਟੈਲੀਵਿਜ਼ਨ ਦੇ ਰਾਹੀਂ ਅਸੀਂ ਸਤਿਗੁਰੂ ਜੀ ਦੀ ਇਸ ਮਹਾਨ ਬਖਸ਼ ਦਾ ਆਨੰਦ ਮਾਣ ਰਹੇ ਹਾਂ, ਜਿੰਨਾ ਵੀ ਅਸੀਂ ਟਕਾ ਦੇ ਨਾਲ ਸਤਿਗੁਰੂ ਦੀ ਬਾਣੀ ਦਾ ਉਪਦੇਸ਼ ਸੁਣਾਂਗੇ, ਓਨੀ ਹੀ ਵੱਧ ਸਮਝ ਆਏਗੀ, ਵੱਧ ਲਾਭ ਹੋਵੇਗਾ, ਵੱਧ ਟਕਾ ਬਣੇਗਾ। ਸੋ ਕਿਉਂਕਿ ਇਹ ਪਾਰਦਰਸ਼ੀ ਸ਼ੀਸ਼ਾ ਹੈ ਗੁਰੂ ਕਾ ਉਪਦੇਸ਼, ਜਿਵੇਂ ਮਨੁੱਖ ਸ਼ੀਸ਼ੇ ਦੇ ਸਾਹਮਣੇ ਖਲੋਂਦਾ ਨਾ, ਅਤੇ ਮਨੁੱਖ ਨੂੰ ਪਤਾ ਲੱਗਦਾ ਹੈ ਮੈਂ ਕਿਹੋ ਜਿਹੀ ਦਸਤਾਰ ਸਜਾਈ ਹੈ, ਕਿਸ ਤਰ੍ਹਾਂ ਦਾ ਮੇਰਾ ਲਿਬਾਸ ਹੈ। ਪਰ ਜੇ ਸ਼ੀਸ਼ੇ ਦੇ ਸਾਹਮਣੇ ਪਰਦਾ ਹੋਵੇ, ਆਪਾਂ ਪਹਿਲਾਂ ਪਰਦਾ ਪਾਸੇ ਕਰਦੇ ਹਾਂ, ਪਰਦਾ ਕਰਨ ਤੋਂ ਬਾਅਦ ਵੀ ਜੇ ਸ਼ੀਸ਼ਾ ਗੰਧਲਾ ਹੈ, ਗਰਦ ਲੱਗੀ ਹੋਈ ਹੈ, ਜਾਲੇ ਲੱਗੇ ਹੋਏ ਹਨ, ਉਸ ਨੂੰ ਵੀ ਸਾਫ਼ ਕਰ ਦਿੰਦੇ ਹਾਂ ਤਾਂ ਕਿ ਸਾਡਾ ਆਪਣਾ ਹੀ ਪ੍ਰਤੀਬਿੰਬ ਸਾਫ਼ ਨਜ਼ਰ ਆ ਸਕੇ। ਅਤੇ ਭਗਤ ਕਬੀਰ ਜੀ ਤਾਂ ਫਰਮਾਉਂਦੇ ਨੇ ਕਿ ਭਾਈ ਜੇ ਤੂੰ ਗੁਰੂ ਦੇ ਸਨਮੁਖ ਸਜਿਆ ਹੈ, ਫਿਰ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਝਾਤੀ ਮਾਰਨ ਵਾਸਤੇ, ਕਿਉਂਕਿ ਮਨੁੱਖ ਹੋਰਨਾਂ ਨੂੰ ਉਪਦੇਸ਼ ਬਖਸ਼ਦਾ ਹੈ, ਹੋਰਨਾਂ ਨੂੰ ਬੜੀ ਸਿੱਖਿਆ ਦਿੰਦਾ ਹੈ, ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਤੇ ਫਰਮਾਉਂਦੇ ਨੇ, ਪਹਿਲੇ ਮਨ ਪ੍ਰਬੋਧੇ ਆਪਣਾ ਪਾਤਸ਼ਾਹ ਅਵਰ ਰਿਝਾਵੈ, ਪਹਿਲੇ ਆਪਣੇ ਮਨ ਨੂੰ ਸੰਬੋਧਨ ਹੋ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ 57 ਸਲੋਕ ਲਿਖੇ ਹਨ ਭੋਗ ਦੇ, ਉਹ ਮਨ ਨੂੰ ਪ੍ਰਬੋਧਨ ਕਰਕੇ ਸਾਨੂੰ ਸਭ ਨੂੰ, ਜਗਤ ਨੂੰ, ਸੰਸਾਰ ਨੂੰ, ਗੁਰਸਿੱਖਾਂ ਨੂੰ, ਜਗਿਆਸੂਆਂ ਨੂੰ ਸਿੱਖਿਆ ਦਿੱਤੀ ਮਹਾਰਾਜ ਨੇ। ਇਸ ਵਾਸਤੇ ਭਾਈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਬਾਣੀ ਦੀ ਕਥਾ ਦਾ ਆਨੰਦ ਮਾਣੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਧਨਾਸਰੀ ਰਾਗ ਵਿੱਚ ਇਹ ਬਾਣੀ ਉਚਾਰ ਰਹੇ ਹਨ। ਚੌਥੇ ਘਰ ਸੁਰਤਾਲ ਦੇ ਵਿੱਚ ਇਸ ਬਾਣੀ ਨੂੰ ਸ਼ਬਦ ਦੁਆਰਾ, ਕੀਰਤਨ ਦੁਆਰਾ ਜਪਣ ਦਾ ਆਦੇਸ਼ ਕੀਤਾ ਹੈ। ਜੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜੋ ਸਮੁੱਚੇ ਜਗਤ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਸਤਿਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਹਮ ਭੀਖਕ ਭੇਖਾਰੀ ਤੇਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਭੀਖਕ ਤੇ ਭਿਖਾਰੀ ਇਹ ਸੰਬੰਧਿਤ ਸ਼ਬਦ ਹੈ। ਜਿਹੜਾ ਭਿਖਾਰੀ ਹੈ ਉਹ ਹੀ ਭਿੱਖਿਆ ਮੰਗਦਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਦੱਸਦੇ ਨੇ, ਕਿਉਂਕਿ ਕੋਈ ਕਿਹੋ ਜਿਹੀ ਭਿੱਖਿਆ ਮੰਗਦਾ ਹੈ, ਕੋਈ ਕਿਹੋ ਜਿਹੀ ਭਿੱਖਿਆ ਮੰਗਦਾ ਹੈ, ਭਿਖਾਰੀਆਂ ਵਿੱਚ ਅੰਤਰ ਹੈ, ਹੈਨ ਮੰਗਤੇ ਹੀ। ਕੋਈ ਰੋਡਾਂ 'ਤੇ ਖੜ੍ਹੇ, ਸੜਕਾਂ 'ਤੇ ਖੜ੍ਹੇ ਮੰਗਦੇ ਨੇ, ਕੋਈ ਰਾਜੇ ਮਹਾਰਾਜਿਆਂ ਦੇ ਦਰ 'ਤੇ ਜਾ ਕੇ ਫਰਿਆਦੀ ਹੋ ਕੇ ਮੰਗਦੇ ਨੇ, ਕੋਈ ਅਮੀਰ ਜਾਦਿਆਂ ਤੋਂ ਮੰਗਦੇ ਨੇ, ਪਰ ਗੁਰੂ ਕੇ ਸਿੱਖ ਸਮਝ ਲੈਂਦੇ ਨੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿਨ ਦੇ ਤੋਟ ਨ ਆਵਈ ਭਗਤ ਭਰੇ ਭੰਡਾਰ। ਉਹ ਵੀ ਸਮਝ ਲੈਂਦੇ ਨੇ ਕਿ ਭਾਈ ਮਨੁੱਖ ਕਿੰਨਾ ਕੁ ਦੇ ਸਕਦਾ ਹੈ, ਮਨੁੱਖ ਕੋਲ ਕਿੰਨੀ ਕੁ ਸ਼ਕਤੀ ਹੋ ਸਕਦੀ ਹੈ, ਅਤੇ ਉਹਦਾ ਦਿੱਤਾ ਹੋਇਆ ਇੱਕ ਦਿਨ ਮੁੱਕ ਜਾਣਾ ਹੈ। ਇਸ ਵਾਸਤੇ ਮਾਨੋ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਾ ਦੀਆ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਇਹ ਗੁਰੂ ਕੇ ਪਿਆਰੇ ਇਸ ਭਾਵ ਨੂੰ ਸਮਝ ਲੈਂਦੇ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਹੈ, ਹਮ ਭੀਖਕ ਭਿਖਾਰੀ ਤੇਰੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਦਰ ਦੇ ਭਿਖਾਰੀ ਹਾਂ, ਮੰਗਤੇ ਹਾਂ ਜੀ।
ਤੂੰ ਨਿਜ ਪਤ ਹੈ ਦਾਤਾ।
ਤੂੰ ਨਿਜ ਪਤ, ਮਹਾਰਾਜ ਸੱਚੇ ਪਾਤਸ਼ਾਹ ਜੀ, ਤੂੰ ਇੱਕ ਐਸਾ ਦਾਤਾ ਹੈ ਜਿਹਨੇ ਕਿਸੇ ਤੋਂ ਹੋਰ ਨਹੀਂ ਮੰਗਿਆ। ਨਿਜ ਪਤ, ਤੂੰ ਆਪਣੇ ਆਪ ਵਿੱਚ ਸੁਤੰਤਰ ਹੈ, ਸਮਰੱਥ ਹੈ। ਜਿਹੜੇ ਦੂਜੇ ਦਾਤੇ ਅਤੇ ਗਾਂ ਹੋਰਨਾਂ ਤੋਂ ਦਾਤਾਂ ਮੰਗ ਕੇ ਦਿੰਦੇ ਹਨ, ਪਰ ਮਹਾਰਾਜ ਆਪ ਜੀ ਤੋਂ ਐਸੇ ਦਾਤੇ ਹੋ ਜਿਹੜੇ ਨਿਜ ਪਤ ਸਮਰੱਥ ਹੋ, ਸੰਪੂਰਨ ਹੋ, ਸੁਤੰਤਰ ਹੋ। ਇਸ ਕਰਕੇ ਅਸੀਂ ਆਪ ਜੀ ਦੇ ਦਰ 'ਤੇ ਦਾਤਾਂ ਮੰਗਣ ਵਾਸਤੇ ਆਏ ਹਾਂ, ਕਿਉਂਕਿ ਦੂਸਰਿਆਂ ਦੀਆਂ ਦਿੱਤੀਆਂ ਦਾਤਾਂ ਨਿਖੁੱਟ ਜਾਂਦੀਆਂ ਨੇ, ਅਤੇ ਅਸੀਂ ਆਪ ਜੀ ਦੇ ਦਰ ਤੋਂ ਦਾਤ ਮੰਗਦੇ ਹਾਂ। ਮੰਗਣ ਦੀ ਜਾਂਚ ਵੀ ਬਾਣੀ ਵਿੱਚ ਮਹਾਰਾਜ ਨੇ ਦੱਸੀ ਹੈ ਕਿ ਮੰਗਣਾ ਕੀ ਚਾਹੀਦਾ, ਕਿਉਂਕਿ ਅਸੀਂ ਰੋਜ਼ ਜੋ ਮੰਗਦੇ ਹਾਂ ਨਾ, ਇਹ ਤਾਂ ਇੱਕ ਸਧਾਰਨ ਗੱਲ ਹੈ, ਅਸੀਂ ਤੰਦਰੁਸਤੀ ਮੰਗਦੇ ਹਾਂ, ਅਸੀਂ ਧਨ ਦੌਲਤ ਮੰਗਦੇ ਹਾਂ, ਪਰਿਵਾਰ ਵਿੱਚ ਸੁੱਖ ਸ਼ਾਂਤੀ ਮੰਗਦੇ ਹਾਂ, ਇਹ ਮੰਗਣੀ ਕੋਈ ਮਨਾ ਨਹੀਂ, ਅਸੀਂ ਗੁਰੂ ਦੇ ਦਰ ਤੋਂ ਹੀ ਮੰਗਣੀ ਹੈ ਨਾ, ਇੱਥੋਂ ਹੀ ਮੰਗੋ ਆ ਕੇ। ਪਰ ਇੱਕ ਗੱਲ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਨਾ, ਅਤੇ ਇਹ ਸਮਾਂ ਤਾਂ ਬੀਤ ਰਿਹਾ ਭਾਈ, ਸਮਾਂ ਬੀਤਦਿਆਂ ਪਤਾ ਨਹੀਂ ਲੱਗਦਾ, ਬੀਤ ਜਹ ਹੈ ਬੀਤ ਜਹ ਹੈ ਜਨਮ ਅਕਾਜ ਰੇ, ਕਿਤੇ ਐਵੇਂ ਜਾਂ ਬੀਤ ਜਾਵੇ। ਅਤੇ ਜਿਸ ਵਾਸਤੇ ਇਹ ਸਮਾਂ ਸਾਨੂੰ ਦਿੱਤਾ ਸੀ ਮਹਾਰਾਜ ਨੇ, ਉਹਦੇ ਵਾਸਤੇ ਵੀ ਇਸ ਦਾਤੇ ਤੋਂ ਕੁਝ ਮੰਗ ਲਈਏ, ਤਾਂ ਕਿ ਸਾਡਾ ਸੰਸਾਰ ਵਿੱਚ ਆਉਣ ਦਾ ਪ੍ਰਯੋਜਨ ਸਿੱਧ ਹੋ ਜਾਵੇ, ਸੰਪੂਰਨ ਹੋ ਜਾਵੇ। ਕਿਉਂਕਿ ਜੋ ਅਸੀਂ ਦੂਸਰੀਆਂ ਦਾਤਾਂ ਮੰਗੀਆਂ ਨਾ, ਉਹਨਾਂ ਦਾ ਸੰਬੰਧ ਸਰੀਰ ਨਾਲ ਹੈ, ਜਦੋਂ ਇਹ ਸਰੀਰ ਖਤਮ ਹੋ ਗਿਆ ਤਾਂ ਉਹਨਾਂ ਦਾਤਾਂ ਦਾ ਸਾਡੇ ਨਾਲ ਕੋਈ ਸੰਬੰਧ ਰਹਿ ਨਹੀਂ ਜਾਣਾ, ਖਤਮ ਹੋ ਜਾਏਗਾ। ਪਰ ਜੇ ਵੱਡਾ ਦਾਤਾ ਹੈ ਤਾਂ ਫਿਰ ਆਪਾਂ ਦਾਤ ਉਹ ਵੀ ਮੰਗੀਏ, ਇਹਨਾਂ ਦਾਤਾਂ ਦੇ ਨਾਲ ਨਾਲ ਇੱਕ ਗੱਲ ਨੂੰ ਜਿਹੜ ਵਿੱਚ ਰੱਖੀਏ ਕਿ ਅਸੀਂ ਦਾਤੇ ਤੋਂ ਉਹ ਦਾਤ ਵੀ ਮੰਗਣੀ ਹੈ ਜਿਹਦੇ ਨਾਲ ਅਸੀਂ ਪ੍ਰਲੋਕ ਵਿੱਚ ਵੀ, ਇਸ ਜਨਮ ਤੋਂ ਬਾਅਦ ਵੀ, ਇਹ ਸਰੀਰ ਖਤਮ ਹੋਣ ਤੋਂ ਬਾਅਦ ਵੀ ਅਸੀਂ ਐਸੀ ਦਾਤ ਪ੍ਰਾਪਤ ਕਰ ਲਈਏ ਜਿਹੜੀ ਸਾਡੇ ਨਾਲ ਨਿਭ ਜਾਵੇ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ 'ਤੇ ਮੰਗਣਾ। ਫਿਰ ਭਾਈ ਪਰਮਾਤਮਾ ਦੇ ਦਰ ਤੋਂ ਕੀ ਮੰਗਣਾ ਚਾਹੀਦਾ ਹੈ? ਇੱਕ ਰਾਜਾ ਕਿਸੇ ਮੁਹਿੰਮ 'ਤੇ ਚਲੇ ਗਿਆ, ਮੁਹਿੰਮ 'ਤੇ ਜਾ ਕੇ ਸਮਾਂ ਬੀਤ ਗਿਆ, ਉਹਨੇ ਘਰ ਆਪਣੇ ਮਹਿਲਾਂ ਵਿੱਚ ਪੱਤਰ ਲਿਖਿਆ ਚਿੱਠੀ ਲਿਖੀ, ਆਪਣੀਆਂ ਰਾਣੀਆਂ ਨੂੰ ਉਦੇਸ਼ ਕੀਤਾ ਕਿ ਮੈਂ ਹਲੇ ਥੋੜ੍ਹਾ ਸਮਾਂ ਪਾ ਕੇ ਆਵਾਂਗਾ, ਪਰ ਤੁਹਾਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੈ, ਜੋ ਜੋ ਇੱਛਾ ਹੈ, ਉਹ ਆਪੋ ਆਪਣੇ ਪੱਤਰ ਲਿਖ ਕੇ ਇਸੇ ਵਿਅਕਤੀ ਕੋਲ ਭੇਜ ਦਿਓ ਜਿਹਦੇ ਕੋਲ ਮੈਂ ਤੁਹਾਨੂੰ ਚਿੱਠੀ ਭੇਜ ਰਿਹਾ। ਆਪੋ ਆਪਣੀ ਬੁੱਧ ਰਾਣ ਰਾਜੇ ਦੀਆਂ ਰਾਣੀਆਂ ਨੇ ਪੱਤਰਕਾਵਾਂ ਲਿਖ ਦਿੱਤੀਆਂ, ਕਿਸੇ ਨੇ ਧਨ ਮੰਗਿਆ, ਕਿਸੇ ਨੇ ਸੋਨਾ ਮੰਗਿਆ। ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨਾ ਕਿ ਭਾਈ ਕਾਮਨ ਲੋੜਾ ਸੋਨਾ ਰੂਪਾ, ਮਿੱਤਰ ਲੋੜੋਇਣ ਸੀ ਖਾਧਾ ਤਾ, ਜਿਹੜੇ ਮਿੱਤਰ ਨੇ ਨਾ ਉਹ ਖਾਣ ਦੇ ਮਿੱਤਰ ਨੇ। ਜਬ ਖਾਣ ਨੂੰ ਸਾਡੇ ਕੋਲ ਨਾ ਨਾ ਰਿਹਾ ਕੁਝ, ਉਹ ਮਿੱਤਰ ਤਾਂ ਛੱਡ ਜਾਂਦੇ ਨੇ। ਇਹ ਇੱਥੋਂ ਤੱਕ ਦੀ ਮਿੱਤਰਤਾ ਆਈ ਆ। ਅਤੇ ਮਹਾਰਾਜ ਕਹਿੰਦੇ ਭਾਈ ਬਹੁਤ ਆਦ ਔਰਤਾਂ ਦੇ ਵਿੱਚ ਸੋਨਾ ਰੂਪਾ ਚਾਂਦੀ ਸੋਨਾ ਮੰਗਣ ਦਾ ਸੁਭਾਅ ਬਣਿਆ ਹੁੰਦਾ ਹੈ, ਅਤੇ ਉਹ ਉਸ ਸੁਭਾਅ ਦੇ ਮੁਤਾਬਕ ਲਿਖ ਦਿੱਤਾ ਕਿ ਮੈਨੂੰ ਹਾਰ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਆਪਣੀ ਆਪਣੀ ਬੁੱਧ ਅਨੁਸਾਰ। ਇੱਕ ਰਾਣੀ ਬੜੀ ਸਿਆਣੀ ਸੀ, ਉਹਨੇ ਲਿਖ ਦਿੱਤਾ ਕਿ ਪਤੀ ਪਰਮੇਸ਼ਰ ਬਾਦਸ਼ਾਹ, ਮੇਰੇ ਕੋਲੋਂ ਤੇਰਾ ਵਿਛੋੜਾ ਨਹੀਂ ਸਹਿਆ ਜਾਂਦਾ, ਮੈਨੂੰ ਤੂੰ ਹੀ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਰਾਜੇ ਨੇ ਸਾਰੀਆਂ ਚਿੱਠੀਆਂ ਪੜ੍ਹੀਆਂ, ਜੋ ਜੋ ਮੰਗਿਆ ਦੇ ਦਿੱਤਾ, ਪਰ ਜਿਹੜੀ ਰਾਣੀ ਨੇ ਮੰਗਿਆ ਹੋਰ ਕੁਝ ਨਹੀਂ ਸੀ, ਕਿਹਾ ਕਿ ਤੂੰ ਹੀ ਮੈਨੂੰ ਚਾਹੀਦਾ। ਅਤੇ ਜਦੋਂ ਰਾਜਾ ਆਉਣ ਲੱਗਾ ਵੀ ਉਹਨੇ ਮੰਗਿਆ ਤਾਂ ਕੁਝ ਨਹੀਂ, ਪਰ ਮੈਂ ਜਾਣਾ ਤਾਂ ਉਹਦੇ ਮਹਿਲਾਂ ਵਿੱਚ ਹੈ, ਉਹਦੇ ਵਾਸਤੇ ਹੋਰ ਵੀ ਵਾਧੂ ਚੰਗੀਆਂ ਚੀਜ਼ਾਂ ਪਦਾਰਥ ਲੈ ਲਏ। ਅਤੇ ਜਦੋਂ ਘਰ ਪਹੁੰਚੇ ਸਭ ਨੇ ਹਿੱਤ ਕੀਤਾ, ਪਰ ਕਹਿੰਦਾ ਨਹੀਂ, ਜੋ ਤੁਸੀਂ ਮੰਗਿਆ ਸੀ ਤੁਹਾਨੂੰ ਦੇ ਦਿੱਤਾ, ਅਤੇ ਇਸ ਰਾਣੀ ਨੇ ਮੈਨੂੰ ਹੀ ਮੰਗਿਆ ਸੀ, ਇਸ ਕਰਕੇ ਮੈਂ ਹੁਣ ਇਹਦੇ ਮਹਿਲਾਂ ਵਿੱਚ ਰਵਾਂਗਾ। ਫਿਰ ਪਛਤਾਵਾ ਮਨ ਵਿੱਚ ਦੂਜੀਆਂ ਰਾਣੀਆਂ ਦੇ ਵੀ ਹੋਇਆ ਵੀ ਸਾਨੂੰ ਵੀ ਇਹੀ ਮੰਗਣਾ ਚਾਹੀਦਾ ਸੀ। ਅਸੀਂ ਉਸ ਪਤੀ ਪਰਮੇਸ਼ਰ ਦੀਆਂ ਰਾਣੀਆਂ ਇਸਤਰੀਆਂ ਹਾਂ ਸਾਰੇ ਜੀਵ। ਜਦੋਂ ਅਸੀਂ ਪਦਾਰਥ ਮੰਗਦੇ ਹਾਂ, ਹੋਰ ਕੁਝ ਮੰਗਦੇ ਹਾਂ, ਅਤੇ ਉਸ ਨੂੰ ਵੀ ਮੰਗੀਏ ਕਿ ਮਹਾਰਾਜ ਤੇਰਾ ਸਾਥ ਵੀ ਚਾਹੀਦਾ ਸਾਨੂੰ। ਹਮ ਜਾਚਕ, ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਭੀਖਕ ਤਾਂ ਹਾਂ ਤੇਰੇ ਦਾਨ ਦੇ। ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨ ਹਾਰ ਦਾ ਤਾਰ ਮੈਂ ਨਿੱਤ ਚ ਤਾਰਿਆ, ਨਿਖੁੱਟ ਨ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਜਿਨ ਸਭ ਕੇ ਸਾਰਿਆ। ਮਹਾਰਾਜ ਆਪ ਜੀ ਦਾ ਸ਼ਬਦ, ਆਪ ਜੀ ਦਾ ਨਾਮ ਸਾਨੂੰ ਮਿਲ ਜਾਵੇ, ਅਤੇ ਇਸ ਕਰਕੇ ਜਦੋਂ ਅਸੀਂ ਪਰਮਾਤਮਾ ਦਾ ਸੰਗ ਮੰਗਿਆ ਨਾ, ਅਤੇ ਜਦੋਂ ਪਰਮਾਤਮਾ ਦਾ ਨਾਮ ਆਇਆ ਸਭ ਕੁਝ ਹੀ ਆ ਜਾਵੇਗਾ। ਇਸ ਕਰਕੇ ਹਮ ਭੀਖਕ ਭਿਖਾਰੀ ਤੇਰੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਦਰ ਦੇ ਤੇਰੇ ਭਿਖਾਰੀ ਹਾਂ, ਅਤੇ ਤੂੰ ਆਪ ਸਮਰੱਥ ਦਾਤਾ ਹੈ, ਇਸ ਕਰਕੇ ਸਾਨੂੰ ਨਾਮ ਦੀ, ਦਰਸ਼ਨਾਂ ਦੀ, ਲੋਕ ਪ੍ਰਲੋਕ ਦੇ ਸੁੱਖ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦਾਤ ਦੇ ਦੇਵੋ।
ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ,
ਐਸੀ ਕਿਰਪਾ ਕਰੋ, ਬਖਸ਼ਿਸ਼ ਕਰੋ ਸਤਿਗੁਰੂ ਜੀ, ਜਿਹੜਾ ਇਹ ਜਨ ਜਿਹੜਾ ਹੈ ਆਪ ਜੀ ਦਰ ਤੇ ਮੰਗਤਾ ਖੜਾ ਹੈ, ਇਹ ਕਾਹਦਾ ਮੰਗਤਾ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਆਪਣਾ ਨਾਮ ਦੇ ਦਿਓ, ਨਾਮ ਬਖਸ਼ ਦਿਓ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਰੋਜ਼ ਆਪ ਜੀ ਦਾ ਨਿਤਾ ਪ੍ਰਤੀ ਨਾਮ ਜਪੀਏ, ਅਤੇ ਜਿਹਨੇ ਨਾਮ ਜਪਿਆ ਨਾ, ਫਿਰ ਜਿਹਨੇ ਜਿਹਨੇ ਨਾਮ ਧਿਆਇਆ, ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ, ਸਰਬ ਸੁਖਾਂ ਨੇ ਚਰਨ ਹਰ ਭਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿੰਨ ਪਾਈਆ ਬਿਖਿਆ ਨਾਹੇ ਜਰੇ। ਮਹਾਰਾਜ ਤੇਰੇ ਨਾਮ ਦੇ ਵਿੱਚ ਤਾਂ ਬੇਅੰਤ ਵਡਿਆਈਆਂ ਹਨ, ਇਸ ਕਰਕੇ ਉਹ ਪਵਿੱਤਰ ਨਾਮ ਆਪ ਜੀ ਦਾ ਸਾਨੂੰ ਬਖਸ਼ਿਸ਼ ਕਰ ਦਿਓ ਜੀ।
ਸਦਾ ਰਹੋ ਰੰਗ ਰਾਤਾ,
ਅਰੇ ਇਹੀ ਕਿਰਪਾ ਕਰ ਦਿਓ ਕਿ ਹਮੇਸ਼ਾ ਵਾਸਤੇ ਹੀ ਆਪ ਜੀ ਦੇ ਨਾਮ ਰੰਗ ਦੇ ਵਿੱਚ ਮਗਨ ਹੋ ਜਾਈਏ, ਤੇਰੇ ਨਾਮ ਦਾ ਰੰਗ ਇਹੋ ਜਿਹਾ ਚੜ੍ਹ ਜਾਵੇ ਮਹਾਰਾਜ, ਫਿਰ ਉਤਰੇ ਨਾ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਇਹ ਦਾਤ ਮੰਗੀ ਨਾ, ਸਤਿਸੰਗ ਜੀ ਇਤਿਹਾਸ ਪੜ੍ਹ ਕੇ ਵੇਖੋ, ਉਹਨਾਂ ਦੇ ਰੰਗ ਨਹੀਂ ਲੱਥੇ, ਚਰਖੜੀਆਂ 'ਤੇ ਚੜ੍ਹ ਗਏ। ਭਾਈ ਸ਼ਾਹਬਾਜ਼ ਸਿੰਘ, ਸ਼ਬੇਗ ਸਿੰਘ, ਰੰਗ ਨਹੀਂ ਉਤਰਿਆ, ਸਤਿਸੰਗ ਜੀ ਖੋਪਰੇ ਲੱਥ ਗਏ, ਇਹ ਰੰਗ ਫਿਰ ਵੀ ਨਾ ਉਤਰਿਆ, ਦੇਗਿਆਂ ਵਿੱਚ ਉਬਲਿਆਂ ਤੋਂ ਨਹੀਂ ਉਤਰਿਆ, ਇੱਥੋਂ ਤੱਕ ਕਿ ਸੀਸ ਲੱਥ ਗਿਆ, ਸੀਸ ਤਲੀ 'ਤੇ ਰੱਖਿਆ ਗਿਆ ਅਤੇ 18 ਸਿਰ ਦਾ ਖੰਡਾ ਵਾਹੁੰਦੇ ਹੋਏ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੋਹਾਂ ਤੱਕ ਕੇਵਲ ਚੱਲ ਕੇ ਹੀ ਨਹੀਂ ਆਏ, ਦੁਸ਼ਮਣਾਂ ਨਾਲ ਯੁੱਧ ਲੜਦੇ ਆਏ ਯੁੱਧ, ਫਿਰ ਵੀ ਨਹੀਂ ਇਹ ਰੰਗ ਉਤਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰ ਦਿਓ, ਇਹ ਰੰਗ ਤੇਰਾ ਕਦੇ ਸਾਡੇ ਤੋਂ ਲੱਥੇ ਨਾ, ਦੂਰ ਨਾ ਹੋਵੇ ਸਾਡੀ ਆਤਮਾ ਨੂੰ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ, ਇਹੋ ਜਿਹਾ ਰੰਗ ਚੜ੍ਹ ਜਾਏ। ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰੋ, ਕਿਰਪਾ ਕਰੋ ਹਮੇਸ਼ਾ ਵਾਸਤੇ, ਆਪ ਜੀ ਦੇ ਨਾਮ ਦੀ ਦਾਤ ਸਾਡੇ ਹਿਰਦੇ ਵਿੱਚ ਵਸਾ ਦੇਵੋ।
ਹਾਂ ਬਲਿਹਾਰ ਜਾਓ,
ਅਸੀਂ ਮਹਾਰਾਜ ਆਪ ਜੀ ਦੇ ਨਾਮ ਤੋਂ ਵਿਟੋਂ ਬਲਿਹਾਰ ਜਾਂਦੇ ਹਾਂ, ਵਾਰਨੇ ਜਾਂਦੇ ਹਾਂ।
ਸਾਚੇ ਤੇਰੇ ਨਾਮ ਵਿਟ ਹੋ,
ਜਿਹੜਾ ਤੇਰਾ ਸੱਚਾ ਨਾਮ ਹੈ। ਦੁਨੀਆਂ ਵਿੱਚ ਝੂਠੇ ਨਾਮ ਚੱਕੀ ਫਿਰਦੇ ਨੇ, ਤੇਰੇ ਕੰਨ 'ਚ ਨਾਮ ਦੇ ਦਿੰਦੇ ਹਾਂ, ਇਹ ਨਾਮ ਕਿਸੇ ਨੂੰ ਦੱਸੀ ਨਾ, ਮੰਤਰ ਕਿਸੇ ਨੂੰ ਦੱਸ ਦਿੱਤਾ ਤਾਂ ਇਹ ਤੇਰਾ ਨੁਕਸਾਨ ਕਰ ਦੇਵੇਗਾ। ਕੀ ਕਰਨਾ ਭਾਈ, ਸੁਪਨੇ 'ਚ ਬਰੜਾ ਕੇ ਜੇ ਕਿਸੇ ਨੂੰ ਨਾਮ ਦੱਸਿਆ ਜਾਵੇ, ਭੁਲੇਖੇ ਨਾਲ ਹੀ ਬੋਲਿਆ ਜਾਵੇ, ਜੇ ਨੁਕਸਾਨ ਹੀ ਕਰ ਦੇਣਾ ਅਤੇ ਇਹੋ ਜਿਹੇ ਨਾਮ ਤੋਂ ਕੀ ਕਰਾਉਣਾ ਭਾਈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਕਹਿੰਦੇ ਉਚਰੋ ਰਾਮ ਨਾਮ, ਲੱਖ ਵਾਰੀ ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਰੋ। ਇਹ ਨਾਮ ਹੈ ਜਿਹੜਾ ਸੰਗਤ 'ਚ ਬੈਠ ਕੇ ਅਸੀਂ ਸਾਰੇ ਹੀ ਜਪ ਸਕਦੇ, ਜਪਿਓ ਭਾਈ ਸਾਰੇ। ਵਾਹਿਗੁਰੂ 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 ਅਸੀਂ ਤੇਰੇ ਸੱਚੇ ਨਾਮ ਦੇ ਵਿੱਚੋਂ ਕੁਰਬਾਨ ਜਾਂਦੇ ਹਾਂ। ਮਹਾਰਾਜ ਇਸ ਨਾਮ ਨੂੰ ਜਪ ਜਪ ਕੇ ਬੇਅੰਤ ਗੁਰੂ ਕੇ ਪਿਆਰੇ ਨੇ, ਸੰਤਾਂ ਭਗਤਾਂ ਤਤਵੇ ਅਤੇ ਬ੍ਰਹਮ ਗਿਆਨੀਆਂ ਨੇ ਵੱਡੀਆਂ ਵੱਡੀਆਂ ਦਾਤਾਂ ਪ੍ਰਾਪਤ ਕੀਤੀਆਂ ਤੇਰੇ ਨਾਮ ਨੂੰ ਜਪ ਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤੇਰਾ ਸੱਚਾ ਨਾਮ ਹੈ ਜਿਹੜਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸਦਾ ਸੱਚਾ ਰਹਿਣ ਵਾਲਾ ਹੈ, ਜਿਹੜਾ ਜਪਿਆ ਹੋਇਆ ਨਾਮ ਅੱਜ ਵੀ ਸਾਡੀ ਮਦਦ ਕਰੇਗਾ ਅਤੇ ਸਾਧ ਸੰਗਤ ਅੰਤ ਵੇਲੇ ਵੀ ਇਹ ਨਾਮ ਮਦਦ ਕਰੇਗਾ ਅਤੇ ਇਹ ਸਰੀਰ ਦੇ ਨਾ ਹੋਣ ਤੋਂ ਬਾਅਦ ਪ੍ਰਲੋਕ ਵਿੱਚ ਵੀ ਮਹਾਰਾਜ ਨੇ ਹੁਕਮ ਕਰ ਦਿੱਤਾ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਮਿਲ ਜਾਂਦੀ ਹੈ।
ਕਾਰਣ ਕਾਰਣ ਸਭਨਾ ਕਾ ਏਕੋ,
ਸਾਰੇ ਕਾਰਨਾਂ ਨੂੰ ਕਰਨ ਵਾਲਾ। ਕਾਰਨ ਕੀ ਹੈ? ਇੱਕ ਤਾਂ ਜਿਹੜੇ ਕੀਤੇ ਹੋਏ ਕੰਮ ਨੇ ਮਹਾਰਾਜ ਦੇ ਵੱਡੇ ਵੱਡੇ ਬ੍ਰਹਮੰਡ ਸਾਜ ਦਿੱਤੇ, ਅਤੇ ਇੱਕ ਕਾਰਨ ਹੈ ਸਾਧ ਸੰਗਤ ਜਿਹੜਾ ਕਰਨ ਵਾਸਤੇ ਸਾਧਨ ਬਣਦਾ ਉਹ ਕਾਰਨ ਹੈ, ਅਤੇ ਇਹ ਦੋਨੇ ਚੀਜ਼ਾਂ ਮਹਾਰਾਜ ਆਪ ਹੀ ਹੈ। ਆਪੇ ਸਾਜੇ ਕਰਤਾ ਸੋਏ, ਤਿਸ ਬਿਨ ਦੂਜਾ ਅਵਰ ਨਾ ਕੋਏ, ਹੋਰ ਕੋਈ ਹੈ ਨਹੀਂ। ਇਸ ਵਾਸਤੇ ਮਹਾਰਾਜ ਕਰਨ ਕਾਰਨ ਸਭਨਾ ਕਾ ਏਕੋ, ਸਾਰਿਆਂ ਦਾ ਇੱਕੋ ਇੱਕ ਦਾਤਾ ਹੈ ਤੂੰ, ਸਾਰੇ ਕਾਰਨਾਂ ਨੂੰ ਕਰਨ ਵਾਲਾ, ਕੌਤਕਾਂ ਨੂੰ ਕਰਨ ਵਾਲਾ, ਰਚਨ ਵਾਲਾ ਅਤੇ ਉਹਨਾਂ ਨੂੰ ਭੋਗਣ ਵਾਲਾ, ਵਿਖਾਉਣ ਵਾਲਾ ਮਹਾਰਾਜ ਆਪ ਹੈ, ਆਪ ਦੀ ਸ਼ਕਤੀ ਹੈ।
ਅਵਰ ਨਾ ਦੂਜਾ ਕੋਈ,
ਹੋਰ ਕੋਈ ਦੂਜਾ ਆਪ ਜੀ ਦੇ ਬਰਾਬਰ ਨਹੀਂ। ਭਾਵੇਂ ਬਣ ਬਣ ਕੇ ਬਹਿੰਦੇ ਨੇ ਜਿਹੜੇ ਝੂਠਾ ਕੂੜਾ ਸੌਦਾ ਕਰਨ ਵਾਲੇ ਆਪਣੇ ਆਪ ਨੂੰ ਸੱਚਾ ਸੌਦਾ ਘੁਆ ਲੈਂਦੇ ਨੇ, ਮਹਾਰਾਜ ਇਹ ਦੁਨੀਆਂ ਦਾ ਦਸਤੂਰ ਹੈ, ਪਰ ਮਹਾਰਾਜ ਤੇਰੇ ਬਰਾਬਰ ਕੋਈ ਹੈ ਨਹੀਂ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿਣ ਧਰ, ਅੰਨ ਵੀ ਆ ਤੇਰੀ ਸੰਸਰ, ਤੇਰੇ ਬਰਾਬਰ ਕੋਈ ਹੋਰ ਦੁਨੀਆਂ ਦੇ ਉੱਪਰ ਨਹੀਂ ਹੈ।
ਵਿਸਰਾਮ
ਦੇ ਕੇ ਕਿਰਪਾ ਕਰਦੇ ਹਨ।
ਬਹੁਤੇ ਫੇਰ ਪਏ ਕਿਰਪਨ ਕੋ,
ਸਤਿਗੁਰੂ ਜੀ ਬਹੁਤ ਚੱਕਰ ਲੱਗ ਗਏ, 84 ਦੇ ਚੱਕਰ ਭੋਗ ਭੋਗ ਕੇ ਫਿਰ ਆਏ ਅਤੇ ਫਿਰ ਮਰ ਮਰ ਕੇ ਚਲੇ ਗਏ। ਕਿਉਂ ਚਲੇ ਗਏ? ਕਹਿੰਦੇ ਅਸੀਂ ਸੂਮ ਹਾਂ ਮਹਾਰਾਜ, ਅਸੀਂ ਬਹੁਤ ਸੂਮ ਹਾਂ। ਕਿਰਪਣ ਹੁੰਦਾ ਸੂਮ, ਇੱਕ ਤਾਂ ਦਮੜੇ ਦੇ ਸੂਮ ਆ, ਜਿੱਥੇ ਕੋਈ ਧਰਮ ਦਾ ਕਾਜ ਹੈ, ਜਿੱਥੇ ਕੋਈ ਪਰਉਪਕਾਰ ਦਾ ਕੰਮ ਹੈ, ਉੱਥੇ ਸਾਡਾ ਧਨ ਖਰਚਣ ਵਾਸਤੇ ਦਿਲ ਨਹੀਂ ਕਰਦਾ। ਅਤੇ ਜਿੱਥੇ ਆਪਣੇ ਧੀਆਂ ਪੁੱਤਰਾਂ ਦਾ ਕਾਰਜ ਹੈ, ਆਪਣਾ ਨਿੱਜ ਕਾਰਜ ਹੈ, ਉੱਥੇ ਅਸੀਂ ਸਾਰਾ ਧਨ ਲਟਾਉਣ ਵਾਸਤੇ ਸਾਰੀ ਜ਼ਿੰਦਗੀ ਲਾ ਦਿੰਦੇ ਹਾਂ। ਇੱਕ ਤਾਂ ਇਹ ਅਸੀਂ ਸੂਮ ਹਾਂ, ਸੋ ਇੱਕ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾਸਾਂ ਦੇ ਵੀ ਸੂਮ। ਆਪ ਜੀ ਨੇ ਐਸੀ ਕਿਰਪਾ ਕੀਤੀ, ਇੱਕ ਵੀ ਸਵਾਸ ਨਾ ਆਵੇ ਅਤੇ ਜ਼ਿੰਦਗੀ ਖਤਮ ਹੈ। ਇਸ ਕਰਕੇ ਸਾਨੂੰ ਆਪ ਜੀ ਨੇ ਸੁਚੇਤ ਵੀ ਕੀਤਾ, ਹਰ ਜਪਦਿਆਂ ਖਿਨ ਢਿੱਲ ਨਾ ਕੀ ਚੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਉ ਆਵੈ ਕਿ ਨ ਆਵੈ ਰਾਮ। ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ, ਪਰ ਤੇਰੇ ਕਦੇ ਸ਼ੁਕਰਗੁਜ਼ਾਰ ਨਹੀਂ ਹੋਏ ਕਿ ਤੁਸੀਂ ਰੋਜ਼ ਸਾਨੂੰ 24,000 ਸਵਾਸ ਦਿੰਦੇ ਹੋ। ਇੱਕ ਘੰਟੇ ਦੇ ਵਿੱਚ 1,000 ਸਵਾਸ ਆਪਾਂ ਲੈ ਲੈਂਦੇ ਹਾਂ, ਪਰ ਇੰਨੇ ਸੂਮ ਦਾਤਾ ਅਸੀਂ, ਜਿਹੜੇ ਸਵਾਸ ਆਪ ਜੀ ਨਹੀਂ ਦਿੱਤੇ ਹੈ ਅਤੇ ਉਹ ਆਪ ਜੀ ਦੇ ਸ਼ੁਕਰਾਨੇ ਵਾਸਤੇ, ਆਪਦਾ ਨਾਮ ਜਪਣ ਵਾਸਤੇ ਅਸੀਂ ਉਹ ਸਵਾਸ ਨਹੀਂ ਖਰਚਦੇ। ਇਹਨਾਂ 24,000 ਵਿੱਚੋਂ ਸਾਡੀ 2.5 ਘੰਟੇ ਤਾਂ ਦਸਵੰਧ ਦੇ ਹੀ ਬਣਦੇ ਸੀ, ਅਸੀਂ ਤਾਂ ਉਹ ਵੀ ਭੁੱਲ ਗਏ। ਅਤੇ ਜਿਹੜਾ ਦਸਵੰਧ 2.5 ਘੰਟੇ ਦੇ ਕੇ ਹੋਰ ਆਪ ਜੀ ਦੀ ਦਾਤ ਵਿੱਚੋਂ ਮਹਾਰਾਜ ਆਪ ਜੀ ਦੀ ਮਹਿਮਾ ਕਰਨ ਵਾਸਤੇ, ਆਪ ਜੀ ਦੇ ਪਰਉਪਕਾਰਾਂ ਦਾ ਗੁਣ ਗਾਉਣ ਵਾਸਤੇ ਅਸੀਂ ਇਹ ਸਵਾਸ ਖਰਚਣੇ ਸੀ ਨਾ, ਉਹ ਅਸੀਂ ਨਿੰਦਿਆ ਵਿੱਚ, ਚੁਗਲੀ ਵਿੱਚ, ਈਰਖਾ ਵਿੱਚ, ਵਿਸ਼ਿਆਂ ਵਿੱਚ ਸਾਰੇ ਹੀ ਖਰਚ ਦਿੱਤੇ। ਇੰਨੇ ਸੂਮ ਹੈ ਮਹਾਰਾਜ, ਇਸ ਕਰਕੇ ਹੀ ਬਹੁਤੇ ਫੇਰ ਪਏ ਆ, ਕਿਉਂਕਿ ਅਸੀਂ ਇਹ ਸਵਾਸਾਂ ਰੂਪ ਦੰਬੜੇ ਜੋ ਧਨ ਤੁਸੀਂ ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹੇ ਦਿਖਾਲੇ ਆਏ, ਜਦੋਂ ਅਸੀਂ ਜਨਮ ਲਿਆ ਨਾ ਸਵਾਸ ਤਾਂ ਉਸ ਦਿਨ ਹੀ ਲਿਖ ਲਏ, ਪਰ ਉਹਨਾਂ ਸਵਾਸਾਂ ਵਿੱਚੋਂ ਮਹਾਰਾਜ ਅਸੀਂ ਕੋਈ ਸਵਾਸ ਆਪ ਜੀ ਦੇ ਨਾਮ ਜਪਣ ਵਾਸਤੇ ਨਹੀਂ ਖਰਚੇ। ਇਸ ਕਰਕੇ ਸਤਿਗੁਰੂ ਫਿਰ ਕੀ ਹੋਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਅਤੇ ਫਿਰ ਇਸ ਤਰ੍ਹਾਂ ਕਈ ਜਨਮਾਂ ਦੇ ਵਿੱਚ ਅਸੀਂ ਕੀੜੇ ਪਤੰਗੇ ਸੱਪ ਠੂਹੇ ਬਣੇ। ਅਤੇ ਫਿਰ ਜਦੋਂ ਹੁਣ ਮਹਾਰਾਜ ਸਮਾਂ ਆ ਗਿਆ, ਚਿਰੰਕਾਲ ਇਹ ਦੇਹ ਸੰਜਰੀਆ, ਬੜੀ ਚਿਰ ਤੋਂ ਬਾਅਦ ਮਹਾਰਾਜ ਇਹ ਮਨੁੱਖਾ ਦੇਹ ਦੀ ਆਪ ਜੀ ਨੇ ਫਿਰ ਸਿਰਜਣਾ ਕਰ ਦਿੱਤੀ। ਅਤੇ ਹੁਣ ਕੀ ਹੋਇਆ, ਬਹੁਤੇ ਫੇਰ ਪਏ ਕਿਰਪਣ ਕੋ, ਮਹਾਰਾਜ ਬਹੁਤੇ ਹੀ ਚੱਕਰ ਪੈ ਗਏ, ਸਾਡੀ ਸੂਮਤਾ ਹੀ ਕਰਕੇ ਮਹਾਰਾਜ ਇੰਨੇ ਚੱਕਰ ਪੈ ਗਏ।
ਆਪ ਕਿਸ਼ ਕਿਰਪਾ ਕੀ ਜਾ,
ਹੁਣ ਮਹਾਰਾਜ ਜੀ ਆਪ ਜੀ ਕਿਰਪਾ ਕਰ ਦਿਓ, ਐਸੀ ਕਿਰਪਾ ਕਰ ਦਿਓ ਅਸੀਂ ਧਨ ਕਰਕੇ ਵੀ ਜਿਹੜਾ ਧਨ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਧਰਮ ਲਈ ਵਰਤ ਸਕੀਏ, ਮਹਾਰਾਜ ਪਰਉਪਕਾਰ ਲਈ ਵਰਤ ਸਕੀਏ, ਅਤੇ ਜਿਹੜੀ ਸਵਾਸਾਂ ਦੀ ਪੂੰਜੀ ਦਿੱਤੀ ਹੈ ਮਹਾਰਾਜ ਉਹ ਵੀ ਸੰਗਤ ਵਿੱਚ ਵਰਤੀ ਜਾਵੇ, ਉਹ ਵੀ ਪਰਉਪਕਾਰ ਆਪਣੇ ਅਤੇ ਪਰਉਪਕਾਰ ਨਿੱਜ ਪਰਉਪਕਾਰ ਲਈ ਵਰਤ ਲਈਏ, ਨਾਮ ਜਪਣ ਲਈ ਅੰਮ੍ਰਿਤ ਵੇਲੇ ਉੱਠੀਏ, ਨਿਤਨੇਮ ਕਰੀਏ, ਪੰਜਾਂ ਬਾਣੀਆਂ ਦਾ ਸੰਪੂਰਨ ਨਿਤਨੇਮ ਕਰੀਏ, ਸੁਖਮਨੀ ਸਾਹਿਬ ਜੀ ਦਾ ਪਾਠ ਕਰੀਏ, ਵਾਹਿਗੁਰੂ ਦਾ ਸਿਮਰਨ ਕਰੀਏ। ਮਹਾਰਾਜ ਹੁਣ ਇਹੋ ਜਿਹੀ ਕਿਰਪਾ ਕਰ ਦਿਓ, ਹੁਣ ਆਪ ਜੀ ਦਰ ਤੋਂ ਖਾਲੀ ਨਾ ਜਾਈਏ।
ਓਹ ਦਿਆਲ ਦਰਸ਼ਨ ਦੇਹੋ ਆਪਣਾ,
ਹੁਣ ਮਹਾਰਾਜ ਇਹੋ ਜਿਹੀ ਬਖਸ਼ਿਸ਼ ਕਰ ਦਿਓ, ਕਿਰਪਾ ਕਰਕੇ ਮਹਾਰਾਜ ਆਪਣਾ ਸਖਿਆਤ ਦਰਸ਼ਨ ਹੀ ਬਖਸ਼ ਦਿਓ। ਓਹ ਦਿਆਲ, ਮਹਾਰਾਜ ਜੇ ਇਹ ਤਾਂ ਦਿਆਲਤਾ ਦਾ ਕੰਮ ਹੈ, ਸਾਡੇ ਹੱਥ ਨਾਲ, ਸਾਡੇ ਆਪਣੇ ਸਾਧਨਾਂ ਨਾਲ, ਸਾਡੀ ਆਪਣੀ ਕਮਾਈ ਨਾਲ ਤਾਂ ਕੁਝ ਨਹੀਂ ਹੋ ਸਕਦਾ। ਇਹ ਤਾਂ ਸਤਿਗੁਰੂ ਜੀ ਜਦੋਂ ਆਪ ਜੀ ਨੇ ਕਿਰਪਾ ਕੀਤੀ, ਉਹ ਦਿਆਲ ਦਰਸ਼ਨ ਦਿਓ ਆਪਣਾ। ਮਹਾਰਾਜ ਆਪਣਾ ਭਾਈ ਦਰਸ਼ਨ ਹੁੰਦੇ ਨੇ ਚਾਰ ਕਿਸਮ ਦੇ, ਇੱਕ ਹੁੰਦੇ ਨੇ ਸੁਪਨ ਦਰਸ਼ਨ, ਇੱਕ ਹੁੰਦੇ ਨੇ ਸਾਧ ਸਿੰਘ ਜੀ ਸਰਵਣ ਦਰਸ਼ਨ, ਇੱਕ ਪ੍ਰਤੱਖ ਦਰਸ਼ਨ, ਅਤੇ ਇੱਕ ਜਿਵੇਂ ਆਪਾਂ ਤਸਵੀਰਾਂ ਵੇਖ ਕੇ ਕਰਦੇ ਹਾਂ, ਇਹ ਦਰਸ਼ਨ ਹੁੰਦੇ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਜਿਹੜਾ ਸੁਪਨ ਦਰਸ਼ਨ ਹੈ, ਜਿਵੇਂ ਭਾਈ ਗੁਰਦਾਸ ਜੀ ਗਏ ਸੀ ਕਾਸ਼ੀ ਦੇ ਵਿੱਚ, ਇੱਕ ਦਿਨ ਘੋੜਿਆਂ ਦੇ ਵਪਾਰ ਲਈ ਗਏ, ਟਾਈਮ ਲੱਗ ਗਿਆ, ਬੜੇ ਬੇਵਲ ਰਹਿੰਦੇ ਕਿ ਕਦੋਂ ਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਦੇ ਦਰਸ਼ਨ ਹੋ ਜਾਣ। ਅਤੇ ਇੱਕ ਦੇ ਨਾਮ ਜਪਦਿਆਂ ਅੱਖ ਲੱਗ ਗਈ, ਅਤੇ ਸੁਪਨੇ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਕੀ ਦਿੱਤੇ। ਤੇ ਜਦੋਂ ਇਹ ਦਰਸ਼ਨ ਹੋਏ ਨਿਹਾਲ ਹੋ ਗਏ ਜਦੋਂ ਅੱਖ ਖੁੱਲ੍ਹੀ ਤੇ ਵਿਰਾਗ ਦੇ ਵਿੱਚ ਫਿਰ ਕਵਿੱਤਰ ਲਿਖਦੇ ਨੇ ਕਿ ਸੁਪਨੇ ਦੇ ਵਿੱਚ ਮੈਨੂੰ ਆ ਕੇ ਦਰਸ਼ਨ ਬਖਸ਼ ਦਿੱਤੇ ਸੁਪਨੇ ਆਇਆ ਭੀ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਭਾਈ ਕਈ ਵਾਰ ਐਸੇ ਵਿਰਾਗੀ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਸੁਪਨੇ ਦੀ ਨਿਆਈ ਜਦੋਂ ਕਿਤੇ ਬਿਰਤੀ ਲਾ ਕੇ ਬੈਠਦੇ ਨੇ ਉਹਨਾਂ ਨੂੰ ਦਰਸ਼ਨ ਤੇ ਹੋ ਜਾਂਦੇ ਨੇ ਤੇ ਜਦੋਂ ਦੇਹ ਦਾ ਫਿਰ ਖਿਆਲ ਆਉਂਦਾ ਹੈ ਤੇ ਉਹ ਬਿਰਤੀ ਛੁੱਟ ਜਾਂਦੀ ਭੀ ਗਿਆ ਤੇ ਜਿਹੜਾ ਉਹ ਆਨੰਦ ਬਣਿਆ ਹੁੰਦਾ ਉਹ ਫਿਰ ਖਤਮ ਹੋ ਜਾਂਦਾ ਤੇ ਭਾਈ ਇੱਕ ਚਿੱਤਰ ਦਰਸ਼ਨ ਹੈ ਚਿੱਤਰ ਦਰਸ਼ਨ ਕੀ ਨੇ ਚਿੱਤਰ ਵੇਖ ਕੇ ਕਿ ਆਹ ਕਲਗੀਧਰ ਪਾਤਸ਼ਾਹ ਜੀ ਨੇ ਇਹੋ ਜਿਹੀ ਕਿਰਪਾ ਕੀਤੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਤਾਂ ਹੀ ਛਕਾਇਆ ਹੈ ਆਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਆਪਣੇ ਸਾਹਿਬਜ਼ਾਦਿਆਂ ਨੂੰ ਸੱਦ ਸੱਦ ਕੇ ਮੈਦਾਨੇ ਜੰਗ ਵਿੱਚ ਤੋਰ ਰਹੇ ਨੇ ਅਤੇ ਜਾਂ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜ ਸਿੰਘਨ ਮੈਂ ਮੇਰੋ ਵਾਸਾ ਇਹ ਖਾਲਸੇ ਮੇ ਖਾਲਸੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਰੱਖਿਆ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਹੋ ਮੈਂ ਕਰੂੰ ਨਿਵਾਸ ਖਾਲਸੇ ਦੇ ਚੜ੍ਹਦੀ ਕਲਾ ਵਾਲੇ ਗੁਰਮੁਖ ਪਿਆਰੇ ਨਾਮ ਜਪੀਏ ਤਤਵੇ ਤੇ ਅੰਮ੍ਰਿਤਧਾਰੀ ਤਿਆਰ ਬਰਤਿਆਰ ਖੁੱਲ੍ਹੇ ਦਾੜੇ ਜਦੋਂ ਇਹੋ ਜਿਹੇ ਸਿੰਘਾਂ ਦੇ ਦਰਸ਼ਨ ਹੁੰਦੇ ਨੇ ਤੇ ਫਿਰ ਸਾਨੂੰ ਗੁਰੂ ਚੇਤੇ ਆਉਂਦਾ ਵੀ ਆਹ ਗੁਰੂ ਕਲਗੀਧਰ ਪਾਤਸ਼ਾਹ ਇਹ ਪਿਤਾ ਦਾ ਖਾਲਸਾ ਹੈ ਜਿਨ੍ਹਾਂ ਨੇ ਇਹ ਪੰਥ ਸਾਜਿਆ ਉਹ ਦਰਸ਼ਨਾਂ ਤੋਂ ਆਪਣੇ ਗੁਰੂ ਦੀ ਯਾਦ ਆ ਜਾਣੀ ਇਹ ਭਾਈ ਚਿੱਤਰ ਦਰਸ਼ਨ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਇੱਕ ਸਖਿਆਤ ਦਰਸ਼ਨ ਐਸੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਣੀ ਨਾਮ ਜਪਦਿਆਂ 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 ਪ੍ਰਤੱਖੀ ਦਰਸ਼ਨ ਹੋ ਜਾਣੇ ਅਤੇ ਫਿਰ ਦਰਸ਼ਨ ਡਿੱਠੇ ਲੈਣ ਵਿਜੋਗਾ ਜੀਓ ਫਿਰ ਤਾਂ ਉਸ ਹਾਲਤ ਵਿੱਚ ਪਹੁੰਚ ਜਾਂਦੇ ਆ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਡੇ ਤੇ ਰਹਿਮਤ ਕਰ ਦਿਓ ਆਪਣਾ ਦੀਦਾਰਾ ਬਖਸ਼ ਦਿਓ
ਐਸੀ ਬਖਸ਼ ਕਰੀ ਜਾ
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਐਸੀ ਬਖਸ਼ ਕਰੀ ਜਾ ਮਹਾਰਾਜ ਇਹ ਹੁਣ ਸਾਡਾ ਹੱਕ ਤਾਂ ਨਾ ਬਣਦਾ ਅਸੀਂ ਹੱਕ ਜਿਤਾਉਣੇ ਹੱਕ ਵੀ ਸਾਨੂੰ ਸਾਲ ਹੋ ਗਿਆ ਨਿਤਨੇਮ ਕਰਦਿਆਂ ਨੂੰ ਅਤੇ ਸਾਡਾ ਮਨ ਨਹੀਂ ਟਿਕਦਾ ਸਾਨੂੰ 2 ਸਾਲ ਹੋ ਗਏ ਹਾਲੇ ਵੀ ਸਾਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੁਨਿਆਵੀ ਮੁਸੀਬਤਾਂ ਵਿੱਚ ਫਸੇ ਹੋਏ ਹਾਂ ਹੱਕ ਜਿਤਾਉਣੇ ਆਪਣਾ ਨਹੀਂ ਭਾਈ ਇਹ ਤਾਂ ਬਖਸ਼ਿਸ਼ ਦਾ ਕਾਰਜ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੀ ਬਖਸ਼ ਕਰੀ ਜਾਏ ਮਹਾਰਾਜ ਜੀ ਕਿਰਪਾ ਕਰ ਦਿਓ ਸਾਡੇ 'ਤੇ ਤਾਂ ਬਖਸ਼ਿਸ਼ ਕਰ ਦਿਓ ਜੇ ਮਹਾਰਾਜ ਸਾਡੇ ਗੁਣ ਗਿਣ ਲੱਗੇ ਸਾਡਾ ਹਿਸਾਬ ਕਰਨ ਲੱਗੇ ਕਿ ਠੀਕ ਹੈ ਭਾਈ ਤੂੰ ਇੰਨਾ ਨਾਮ ਜਪਿਆ ਅਤੇ ਤੈਨੂੰ ਇਹਦੇ ਬਦਲੇ ਵਿੱਚ ਆਹ ਦੇਵਾਂਗੇ ਮਹਾਰਾਜ ਫਿਰ ਕਿੱਥੇ ਲਿਖ ਹੈ ਕਿਤੇ ਨਾ ਛੁੱਟੀ ਹੈ ਖਿਣ ਖਿਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹੁਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਮਹਾਰਾਜ ਲਿਖਿਆ ਨਾ ਕਿਤੇ ਛੁੱਟ ਸਕਦੇ ਹਾਂ ਨਹੀਂ ਛੁੱਟ ਸਕਦੇ ਹਮਰੇ ਕਰਮ ਨਾ ਵਿਚਰੋ ਠਾਕਰ ਤੁਮ ਪੈਜ ਰੱਖੋ ਆਪਣੀ ਦੇ ਆਪਣੀ ਪੈਜ ਰੱਖੋ ਮਹਾਰਾਜ ਸਾਡੇ ਉੱਪਰ ਬਖਸ਼ਿਸ਼ ਕਰਕੇ ਆਪਣੇ ਦੀਦਾਰੇ ਬਖਸ਼ ਦਿਓ ਮਹਾਰਾਜ ਜੀ
ਭਣਤ ਨਾਨਕ ਭਰਮ ਪਟ ਖੁੱਲੇ
ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰੋ ਜੋ 5 ਕੋਸ਼ਾਂ ਦੇ ਕੁਆੜ ਬੰਦ ਨੇ ਨਾ ਜਿਨ੍ਹਾਂ ਕਰਕੇ ਅਸੀਂ ਭਰਮਾਂ ਵਿੱਚ ਫਸੇ ਹੋਏ ਹਾਂ ਜਦੋਂ ਇਹ ਇਹਨਾਂ 5 ਕੋਸ਼ਾਂ ਦੇ ਕੁਆੜ ਖੁੱਲ੍ਹ ਗਏ ਅਤੇ ਫਿਰ ਭਰਮ ਥੋੜ੍ਹੂ ਰਹਿ ਜੂ ਉਹ ਤੋਂ ਅੱਗੇ ਤਾਂ ਆਪ ਜੀ ਹੋ ਆਪ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਹਨੇਰੇ ਦੂਰ ਕਰਨ ਵਾਲੇ ਹੋ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ 1000 ਇਹਤੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ ਮਹਾਰਾਜ ਜਿੰਨੀ ਦੇਰ ਤੱਕ ਆਪ ਜੀ ਦਾ ਪ੍ਰਕਾਸ਼ ਅੰਦਰ ਨਹੀਂ ਨਾ ਆਇਆ ਉਨੀ ਦੇਰ ਤੱਕ ਸਾਡੇ ਭਰਮ ਨੇ ਸਾਨੂੰ ਭੁਲੇਖੇ ਪਏ ਹੋਏ ਨੇ ਪੰਡਤ ਨਾਨਕ ਭਰਮ ਪਟ ਖੁੱਲ੍ਹੇ ਮਹਾਰਾਜ ਜੀ ਇਹਨਾਂ 5 ਕੋਸ਼ਾਂ ਦੇ ਕਵਾੜਾਂ ਨੂੰ ਖੋਲ੍ਹ ਕੇ ਮਹਾਰਾਜ ਕਿਰਪਾ ਕਰਕੇ ਆਪ ਜੀ ਦੀਦਾਰੇ ਬਖਸ਼ੋ ਜੀ
ਗੁਰ ਪ੍ਰਸਾਦੀ ਜਾਣਿਆ
ਜਦੋਂ ਆਪ ਜੀ ਦੀ ਰਹਿਮਤ ਹੋਈ ਆਪ ਜੀ ਦੀ ਕਿਰਪਾ ਹੋਈ ਤੇ ਫਿਰ ਇਸ ਭੇਦ ਨੂੰ ਅਸੀਂ ਜਾਣ ਲਿਆ ਸਮਝ ਲਿਆ
ਸਾਚੀ ਲਿਵ ਲਾਗੀ ਹੈ ਭੀਤਰਾ
ਤੇ ਫਿਰ ਕਹਿਣ ਮਾਤਰ ਨਹੀਂ ਕਿ ਯਤਨ ਕੀਤਾ ਅੱਖਾਂ ਮਿਚੀਆਂ ਅੱਖਾਂ ਦੇ ਨਾਲ ਜੋ ਦ੍ਰਿਸ਼ਟੀ ਸੀ ਉਹ ਤੇ ਬੰਦ ਕਰ ਲਈ ਪਰ ਜਿਹੜਾ ਮਨ ਸੀ ਉਹ ਮਨ ਅੱਖਾਂ ਦੀ ਦ੍ਰਿਸ਼ਟੀ ਤੇ ਸਾਡੀ ਕੁਝ ਫੁੱਟਾਂ ਦੀ ਕੁਝ ਮੀਟਰਾਂ ਦੀ ਹੈ ਨਾ ਵੱਧ ਤੋਂ ਵੱਧ ਕਿੰਨਾ ਕੁ ਦੇਖ ਸਕਦੇ ਹਾਂ, ਕਿਲੋਮੀਟਰ ਤੱਕ ਦੇਖ ਸਕਦੇ ਹਾਂ, ਪਰ ਜਦੋਂ ਅੱਖਾਂ ਬੰਦ ਕੀਤੀਆਂ ਇਹ ਹਜ਼ਾਰਾਂ ਹੀ ਕਿਲੋਮੀਟਰ ਮਨ ਦੂਰ ਦੌੜ ਗਿਆ, ਇਹ ਨਹੀਂ ਵੱਸ ਆਇਆ। ਅਤੇ ਪਰ ਮਹਾਰਾਜ ਜੀ ਜਦੋਂ ਆਪ ਜੀ ਦੀ ਕਿਰਪਾ ਹੋਈ ਨਾ, ਇਹ ਤਾਂ ਆਪ ਕਿਰਪਾ ਕਰਦੇ ਹੋ, ਸਾਚੀ ਲਿਵ ਲੱਗ ਗਈ ਹੈ ਭੀਤਰ। ਮਹਾਰਾਜ ਮਨ ਦੇ ਅੰਦਰ ਸਾਡੀ ਅੱਠੇ ਪੈਰ ਇੱਕ ਤੈ ਲਿਵੈ ਮੰਨੇ ਨ ਹੁਕਮ ਅਪਾਰ, ਆਪ ਜੀ ਦਾ ਹੁਕਮ ਸਾਡੇ ਅੰਦਰ ਵੱਸ ਜਾਏ, ਹਿਰਦੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੀ ਲਿਵ ਜੁੜ ਜਾਏ, ਆਪ ਜੀ ਦੇ ਨਾਲ ਸਾਡਾ ਮਿਲਾਪ ਹੋ ਜਾਵੇ।
ਸਤਿਗੁਰ ਸਿਉਂ ਮਨ ਮੰਨਿਆ,
ਤੇ ਫਿਰ ਜੋ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹਦੇ ਵਿੱਚ ਸਾਡਾ ਮਨ ਮੰਨ ਗਿਆ। ਮਹਾਰਾਜ ਓਨੀ ਦੇਰ ਤੱਕ ਤਾਂ ਭੁਲੇਖਾ ਹੀ ਹੈ ਨਾ, ਓਨੀ ਦੇਰ ਤੱਕ ਅਸੀਂ ਭਰਮ ਵਿੱਚ ਪਏ ਹੋਏ ਹਾਂ, ਅਤੇ ਜਦੋਂ ਸੱਚੀ ਲਿਵ ਲੱਗ ਗਈ ਅੰਦਰ ਪਰਮਾਤਮਾ ਦੀ, ਤੇ ਫਿਰ ਮਹਾਰਾਜ ਦਾ ਜੋ ਹੁਕਮ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਫਿਰ ਇਹ ਗੁਰੂ ਦੇ ਹੁਕਮ ਨੂੰ ਮੰਨ ਲਿਆ। ਮਹਾਰਾਜ ਸੱਚੇ ਪਾਤਸ਼ਾਹੀ ਦੇ ਇਸ ਉਪਦੇਸ਼ ਨੂੰ ਫਿਰ ਹਿਰਦੇ ਵਿੱਚ ਧਾਰਨ ਕਰ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਸੋ ਸਾਧ ਸੰਗਤ, ਅੱਜ ਸੰਗਰਾਂਦ ਦਾ ਦਿਹਾੜਾ ਹੈ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਜਿੱਥੇ ਸਿੱਖ ਕੌਮ ਦੀ ਬਣਤਰ ਬਣਾਈ ਸੁਤੰਤਰ ਤੌਰ 'ਤੇ, ਆਜ਼ਾਦਾਨਾ ਤੌਰ 'ਤੇ, ਉੱਥੇ ਸਤਿਗੁਰੂ ਨੇ ਬੇਅੰਤ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਇਸ ਸਥਾਨ 'ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨਿਵਾਸ ਕਰ ਰਹੇ ਸਨ, ਤਾਂ ਇੱਕ ਪੰਡਿਤ ਸਤਿਗੁਰੂ ਜੀ ਦੇ ਦੁਆਰੇ 'ਤੇ ਆਇਆ, ਬੜਾ ਗਰੀਬ ਅਧੀਨ ਹੋ ਕੇ ਬੇਨਤੀ ਕੀਤੀ, ਸਤਿਗੁਰੂ ਜੀ ਘਰ ਦੇ ਹਾਲਾਤ ਬੜੇ ਮਾੜੇ ਨੇ, ਕਮਜ਼ੋਰੀ ਹੈ, ਘਰ ਵਿੱਚ ਗਰੀਬੀ ਹੈ, ਮੇਰੇ ਕੋਲ ਵਿਦਵਤਾ ਤਾਂ ਹੈ ਪਰ ਰਸਨਾ ਵਿੱਚ ਰਸ ਨਹੀਂ ਆ, ਕੋਈ ਮੇਰੇ ਕੋਲ ਆ ਕੇ ਬਹਿਣ ਨੂੰ ਤਿਆਰ ਨਹੀਂ, ਆਪ ਜੀ ਕੋਲ ਬੇਅੰਤ ਸੰਗਤਾਂ ਆਉਂਦੀਆਂ ਨੇ, ਮਹਾਰਾਜ ਮਹੀਨੇ ਦਾ ਇੱਕ ਦਿਨ ਮੈਨੂੰ ਬਖਸ਼ ਦਿਓ। ਜਦੋਂ ਸੰਗਰਾਂਦ ਹੁੰਦੀ ਹੈ, ਇਸ ਸੰਗਰਾਂਦ ਵਾਲੇ ਦਿਨ ਸੰਗਰਾਂਦ ਦਾ ਫਲਾਪ ਦੇਸ਼ ਮਹੱਤਵ ਮੈਂ ਸੰਗਤਾਂ ਨੂੰ ਸੁਣਾ ਦਿਆ ਕਰਾਂ। ਅਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਠੀਕ ਹੈ ਭਾਈ, ਸੁਣਾ ਦਿਆ ਕਰ, ਕਿਉਂਕਿ ਸਤਿਗੁਰੂ ਤਾਂ ਦਿਆਲੂ ਹੈ ਨਾ, ਅਤੇ ਇੱਕ ਕਾਰਨ ਵੀ ਬਣਨਾ ਸੀ ਵਿੱਚ, ਇਸ ਵਾਸਤੇ ਸੁਣਾਉਂਦਾ ਰਿਹਾ। ਸੁਣਾਉਂਦਿਆਂ ਸੁਣਾਉਂਦਿਆਂ ਸੰਗਤ ਆਉਣ ਲੱਗ ਪਈ, ਕਿਸੇ ਨੇ ਪੈਸਾ ਟਕਾ ਦੇਣਾ, ਹੌਲੀ ਹੌਲੀ ਘਰ ਵਿੱਚ ਦੌਲਤ ਆ ਗਈ, ਪਦਾਰਥ ਆ ਗਏ, ਅਤੇ ਫਿਰ ਹੰਕਾਰ ਹੋ ਗਿਆ। ਫਿਰ ਇੰਨਾ ਹੰਕਾਰ ਹੋ ਗਿਆ ਵੀ ਜੇ ਸਿੱਖਾਂ ਨੂੰ ਗੁਰੂ ਉਪਦੇਸ਼ ਕਰ ਸਕਦਾ ਹੋਵੇ ਤਾਂ ਮੇਰਾ ਉਪਦੇਸ਼ ਸੁਣ ਕਾਹਤੋਂ ਆਉਣ, ਇਸ ਕਰਕੇ ਉਪਦੇਸ਼ ਤਾਂ ਮੈਂ ਹੀ ਦੇ ਸਕਦਾ ਹੈ, ਗੁਰੂ ਤਾਂ ਉਪਦੇਸ਼ ਦੇ ਹੀ ਨਹੀਂ ਸਕਦੇ। ਇੰਨਾ ਹੰਕਾਰ ਮਤ ਮਾਰੀ ਗਈ। ਇੱਕ ਦਿਨ ਕਹਿ ਦਿੱਤਾ ਭਾਈ, ਚੇਤ ਦੀ ਸੰਗਰਾਂਦ ਆਈ, ਚੇਤ ਦੀ ਸੰਗਰਾਂਦ ਆਈ, ਗੁਰੂ ਕੇ ਸਿੱਖਾਂ ਨੇ ਸੁਨੇਹਾ ਭੇਜਿਆ, ਭਾਈ ਆਇਆ ਨਹੀਂ ਪੰਡਿਤ। ਫਿਰ ਗਏ ਬਾਬਾ ਬੁੱਢਾ ਜੀ ਨੂੰ ਆ ਕੇ ਦੱਸਿਆ, ਬਾਬਾ ਜੀ ਉਹ ਕਹਿੰਦਾ ਤੁਸੀਂ ਤਾਂ ਗੁਰੂ ਹੀ ਗੁਰੂ ਅਰਜਨ ਸਾਹਿਬ ਜੀ ਨੂੰ ਮੰਨਦੇ ਹੋ, ਜਾਂ ਉਹਨਾਂ ਤੋਂ ਉਪਦੇਸ਼ ਲੈ ਲਓ। ਬਾਬਾ ਬੁੱਢਾ ਜੀ ਕਹਿੰਦੇ ਭਾਈ ਚੰਗਾ ਹੋਇਆ, ਅਤੇ ਖਹਿੜਾ ਛੁੱਟ ਜਾਏਗਾ ਇਹਨਾਂ ਦਾ, ਆਪਾਂ ਕਿਤੇ ਇਹਨਾਂ ਦੇ ਮਗਰੀ ਥੋੜ੍ਹੇ ਤੁਰੇ ਫਿਰਾਂਗੇ, ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਾਂਗੇ। ਹੋਰ ਵੀ ਭਾਈ ਮੰਝ ਸਾਹਿਬ ਜੀ ਨੇ, ਹੋਰ ਗੁਰੂ ਕੇ ਸਿੱਖਾਂ ਨੇ ਬੇਨਤੀਆਂ ਕੀਤੀਆਂ, ਬਾਬਾ ਜੀ ਇਹ ਬੇਨਤੀ ਅੱਜ ਹੀ ਕਰੋ ਤੁਸੀਂ। ਜਦੋਂ ਆ ਕੇ ਸਤਿਗੁਰੂ ਪਾਤਸ਼ਾਹ ਜੀ ਸਜੇ, ਬਾਬਾ ਬੁੱਢਾ ਜੀ ਸੰਗਤਾਂ ਵਿੱਚ ਸਜੇ, ਮਾਈ ਸੇਵਾਂ 'ਚ ਸੇਵੀ ਜੀ, ਹੋਰ ਬਹੁਤ ਸਾਰੇ ਗੁਰੂ ਕੇ ਸਿੱਖ, ਭਾਈ ਬਹਿਲੋ ਜੀ ਵਰਗੇ ਗੁਰੂ ਕੇ ਬ੍ਰਹਮ ਗਿਆਨੀ ਸਿੱਖ ਬੈਠੇ, ਬਾਬਾ ਜੀ ਉੱਠ ਕੇ ਖੜ੍ਹੇ ਹੋਏ, ਹੱਥ ਜੋੜੇ, ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਦੀਨ ਦਿਆਲ ਸਤਿਗੁਰੂ ਇੱਕ ਬਹੁਤ ਜ਼ਰੂਰੀ ਬੇਨਤੀ ਕਰਨੀ ਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਿਵਾਜ ਕਹਿੰਦੇ, ਬਾਬਾ ਜੀ ਤੁਸੀਂ ਬਜ਼ੁਰਗ ਹੋ, ਤੁਸੀਂ ਬੈਠੇ ਹੀ ਬੇਨਤੀ ਕਰ ਲੈਣੀ ਸੀ। ਨਹੀਂ ਮਹਾਰਾਜ, ਇਹ ਸੰਗਤਾਂ ਵੱਲੋਂ ਬੇਨਤੀ ਹੈ ਜੀ, ਖੜ੍ਹੇ ਹੋ ਕੇ ਹੀ ਕਰਨ ਵਾਲੀ ਹੈ, ਦੱਸੋ ਬਾਬਾ ਜੀ। ਕਹਿੰਦੇ ਉਹ ਪੰਡਿਤ ਕਹਿੰਦਾ ਮੈਂ ਨਹੀਂ ਆਉਣਾ, ਅਤੇ ਮਹਾਰਾਜ ਕਿਉਂ ਸਾਨੂੰ ਇਹਨਾਂ ਦੇ ਮਗਰ ਤੁਸੀਂ ਰੋਜ਼ ਤੋਰ ਦਿੰਦੇ ਹੋ, ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਬਾਰਾਂ ਮਾਹਾਂ ਦੀ ਬਾਣੀ ਸੁਖੈਨ ਰੂਪ ਵਿੱਚ ਉਚਾਰਨ ਕਰੋ। ਮਹਾਰਾਜ ਜੀ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਵਸਣਗੇ ਇਹ ਬਾਣੀ ਨੂੰ ਪੜ੍ਹ ਕੇ ਮਹਾਰਾਜ ਮਹੀਨੇ ਦਾ ਉਪਦੇਸ਼ ਗ੍ਰਹਿਣ ਕਰ ਲਿਆ ਕਰਨਗੇ, ਆਪ ਜੀ ਕਿਰਪਾ ਕਰੋ। ਤਾਂ ਕਿਹਾ ਠੀਕ ਹੈ ਬਾਬਾ ਜੀ, ਇਸ ਤਰ੍ਹਾਂ ਹੀ ਹੋਵੇਗਾ। ਉਸੇ ਦਿਨ ਚੇਤ ਦੀ ਸੰਗਰਾਂਦ ਨੂੰ ਅੱਜ ਜਿਹੜਾ ਦੀਵਾਨ ਹਾਲ ਮੰਜੀ ਸਾਹਿਬ ਹੈ ਨਾ, ਜਦੋਂ ਇੱਥੋਂ ਬਾਹਰ ਨਿਕਲਦੇ ਹਾਂ ਅਤੇ ਖੱਬੇ ਪਾਸੇ ਛੋਟਾ ਜਿਹਾ ਮੰਜੀ ਸਾਹਿਬ ਬਣਿਆ ਹੋਇਆ ਸੰਗਮਰਮਰ ਦਾ, ਇਸ ਸਥਾਨ 'ਤੇ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਨੇ 12 ਮਾਹਾਂ ਦੀ ਬਾਣੀ ਉਚਾਰਨ ਕੀਤੀ ਸੀ। ਸੋ ਉਦੋਂ ਤੋਂ ਲੈ ਕੇ ਗੁਰੂ ਕੇ ਸਿੱਖ 12 ਮਾਹਾਂ ਦੁਆਰਾ 12 ਮਹੀਨਿਆਂ ਦਾ ਉਪਦੇਸ਼ ਪਹਿਲੀ ਪੌੜੀ ਮੰਗਲ ਕੀਤਾ ਹੈ ਅਤੇ 14ਵੀਂ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਲ ਬਖਸ਼ਿਸ਼ ਕੀਤਾ ਹੈ 12 ਮਾਹਾਂ ਦਾ। ਸੋ ਇਹ ਕਿਰਪਾ ਕੀਤੀ ਹੈ, ਆਓ ਪ੍ਰੇਮ ਸ਼ਰਧਾ ਦੇ ਨਾਲ ਅੱਸੂ ਦੇ ਮਹੀਨੇ ਦੀ ਸੰਗਰਾਂਦ ਆ ਜਾਈ ਹੈ, ਸਾਰੀ ਸੰਗਤ ਪ੍ਰੇਮ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ।
ਅੱਸੂ ਦੇ ਮਹੀਨੇ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਵੇਂ ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮ ਦੀਆਂ ਵੀ ਵੱਖ ਵੱਖ ਅਵਸਥਾ ਨੇ, ਕਿਉਂਕਿ ਜਿਹੜੇ ਜਗਿਆਸੂ ਨੇ ਜਿਵੇਂ ਇੱਕ ਸਧਾਰਨ ਤੌਰ ਦੇ ਉੱਪਰ ਆਪਾਂ ਇਹਦਾ ਅਰਥ ਲੈ ਲਈਏ ਅਸਨ ਪ੍ਰੇਮ ਉਮਾਹੜਾ। ਅੱਸੂ ਦੇ ਮਹੀਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਪ੍ਰੇਮ ਦਾ ਉਛਾਲਾ ਆਉਂਦਾ, ਉਮਾਹ ਪੈਦਾ ਹੁੰਦਾ, ਪ੍ਰੇਮ ਦੀਆਂ ਲਹਿਰਾਂ ਪੈਦਾ ਹੁੰਦੀਆਂ। ਇਹ ਭਾਈ ਕੀ ਹਨ ਲਹਿਰਾਂ? ਜਿਵੇਂ ਕਿਸੇ ਗੁਰਸਿੱਖ ਪਾਸੋਂ ਆਪਾਂ ਕਥਾ ਸੁਣੀ, ਵਿਚਾਰ ਸੁਣੀ, ਬੈਠਿਆਂ ਨੇ ਭਾਉ ਭਗਤੀ ਦੇ ਬਚਨ ਸੁਣੇ, ਸਾਡਾ ਮਨ ਵੀ ਵਿਰਾਗ ਵਿੱਚ ਆ ਗਿਆ, ਪ੍ਰੇਮ ਵਿੱਚ ਆ ਗਿਆ ਕਿ ਧੰਨ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਐਡੇ ਵੱਡੇ ਪਰਉਪਕਾਰ। ਪਰ ਜਦੋਂ ਉਹ ਬਚਨ ਖਤਮ ਹੋਏ, ਅਸੀਂ ਆਪਣੇ ਕਾਰਜਾਂ ਵਿੱਚ ਲੱਗ ਗਏ, ਸਾਡਾ ਉਹ ਪ੍ਰੇਮ ਵੀ ਖਤਮ ਹੋ ਗਿਆ, ਉਹ ਵਿਰਾਗ ਵੀ ਖਤਮ ਹੋ ਗਿਆ। ਇੱਕ ਤਾਂ ਇਹ ਨੇ, ਇੱਕ ਭਾਈ ਪਰਮਾਤਮਾ ਦਾ ਨਾਮ ਜਪਦਿਆਂ ਮਨ ਵਿੱਚ ਪ੍ਰੇਮ ਪੈਦਾ ਹੋ ਜਾਣਾ, ਅਤੇ ਉਹ ਜਦੋਂ ਤੱਕ ਮਨੁੱਖ ਜਾਗਦਾ ਹੈ ਮਨ ਵਿੱਚ ਸੋਚਦਾ ਰਹਿੰਦਾ ਹੈ ਕਿ ਇਹ ਪ੍ਰੇਮ ਬਣਿਆ ਰਹੇ, ਅਸੀਂ ਤੁਰਦੇ ਫਿਰਦੇ ਪਰਮਾਤਮਾ ਦਾ ਨਾਮ ਜਪਦੇ ਰਹੀਏ। ਇੱਕ ਅਵਸਥਾ ਇਸ ਤੋਂ ਅਗਲੀ ਹੈ ਕਿ ਪ੍ਰੇਮ ਵਿੱਚ ਇੰਨਾ ਹੀ ਭਿੱਜ ਜਾਣਾ, ਆਪਣਾ ਆਪਾ ਭਾਵ ਖਤਮ ਕਰ ਦੇਣਾ, ਆਪਣੇ ਆਪ ਨੂੰ ਉਸ ਪ੍ਰਭੂ ਦੀ ਹੋਂਦ ਵਿੱਚ ਹੀ ਅਭੇਦ ਕਰ ਲੈਣਾ, ਅਤੇ ਫਿਰ ਭਾਈ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਿਆ ਤੱਤ ਤੋਂ, ਇਹ ਅਵਸਥਾ ਬਣ ਜਾਣੀ, ਇਹ ਪ੍ਰੇਮ ਦੇ ਲੱਛਣ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਅੱਸੂ ਦੇ ਮਹੀਨੇ ਵਿੱਚ ਜਿਹੜੇ ਨਾਮ ਜਪਣ ਵਾਲੇ ਜਗਿਆਸੂ ਇਸਤਰੀਆਂ ਹਨ, ਉਸ ਪਤੀ ਪਰਮੇਸ਼ਰ ਦੀਆਂ, ਨਾਮ ਜਪਦਿਆਂ ਹੋਇਆ ਜਦੋਂ ਪ੍ਰੇਮ ਦਾ ਉਮਾਹ ਪੈਦਾ ਹੁੰਦਾ, ਪ੍ਰੇਮ ਦੀ ਛਲ ਆਉਂਦੀ ਹੈ, ਪ੍ਰੇਮ ਦੀਆਂ ਲਹਿਰਾਂ ਮਨ ਦੇ ਵਿੱਚ ਪੈਦਾ ਹੁੰਦੀਆਂ ਹਨ,
ਕਿਉਂ ਮਿਲੀਐ ਹਰ ਜਾਏ,
ਫਿਰ ਇੰਨਾ ਪ੍ਰੇਮ ਪੈਦਾ ਹੁੰਦਾ ਹੈ, ਫਿਰ ਮਨ ਵਿੱਚ ਇਹ ਫਿਕਰ ਪੈਦਾ ਹੁੰਦਾ ਹੈ ਕਿ ਕਿਵੇਂ ਮਿਲੀਏ ਉਸ ਪਰਮਾਤਮਾ ਨੂੰ, ਜਾ ਕੇ ਕਿਵੇਂ ਲੱਭੀਏ, ਕਿਵੇਂ ਉਹਦੀ ਪ੍ਰਾਪਤੀ ਹੋਵੇ। ਅਸਨ ਪ੍ਰੇਮ ਉਮਾਹੜਾ, ਉਮਾਹ ਪੈਦਾ ਹੋ ਗਿਆ, ਉਤਸ਼ਾਹ ਪੈਦਾ ਹੋ ਗਿਆ, ਵਿਰਾਗ ਪੈਦਾ ਹੋ ਗਿਆ, ਪ੍ਰੇਮ ਪੈਦਾ ਹੋ ਗਿਆ। ਕਿਉਂ ਮਿਲੀਐ ਹਰ ਜਾਏ, ਜਿਹੜਾ ਹਰ ਜਗ੍ਹਾ 'ਤੇ ਵਿਆਪਕ ਹੈ, ਬਾਣੀ ਇਹ ਦੱਸਦੀ ਹੈ ਕਿ ਹਰ ਜਗ੍ਹਾ 'ਤੇ ਘੱਟ ਘੱਟ ਮੈਂ ਹਰ ਜੂ ਵਸਾਏ, ਸੰਤਨ ਕਹਿਓ ਪੁਕਾਰ, ਬਲਕਿ ਇਸ ਤੋਂ ਵੀ ਅੱਗੇ ਜਰਰੇ ਜਰਰੇ ਵਿੱਚ ਉਸਦੀ ਜੋਤ ਹੈ। ਪਰ ਉਸ ਨੂੰ ਸਖਿਆਤ ਕਿਵੇਂ ਕਰੀਏ, ਉਹਨੂੰ ਲੱਭੀਏ ਕਿਵੇਂ, ਕਿਹੜੀ ਜਗ੍ਹਾ 'ਤੇ ਜਾ ਕੇ ਉਸ ਨੂੰ ਮਿਲਣਾ ਕਰੀਏ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਇਹ ਜਿਹੜਾ ਪਰਮਾਤਮਾ ਹਰ ਜਗ੍ਹਾ 'ਤੇ ਵਿਆਪਕ ਹੈ ਨਾ, ਉਹਨੂੰ ਲੱਭਣ ਵਾਸਤੇ ਜਿਹੜਾ ਉਪਰਾਲਾ ਕਰਨਾ ਹੈ, ਯਤਨ ਕਰਨਾ ਹੈ, ਅਤੇ ਜਿਵੇਂ ਕੋਈ ਚੀਜ਼ ਨਾ ਲੱਭਦੀ ਹੋਵੇ, ਆਪਾਂ ਖੋਜੀ ਬੰਦੇ ਲੱਭਦੇ, ਖੋਜੀ ਕੋਈ ਚੀਜ਼ ਗਵਾਚ ਜੇ, ਆਪਾਂ ਲੱਭਦੇ ਕੀ ਹਾਂ, ਮਨੁੱਖ ਲੱਭਦਾ ਕੀ ਆ, ਜਿਹੜੀ ਚੀਜ਼ ਆਪਣੇ ਕੋਲੋਂ ਗਵਾਚ ਜਾਵੇ ਆਪਾਂ ਉਹੀ ਲੱਭਦੇ ਹਾਂ, ਉਹਦੇ ਬਾਰੇ ਆਪਾਂ ਨੂੰ ਪਤਾ ਹੁੰਦਾ ਵੀ ਇਹੋ ਜਿਹੀ ਚੀਜ਼ ਹੈ, ਅਤੇ ਜੇ ਉਹ ਚੀਜ਼ ਨਾ ਲੱਭੇ ਫਿਰ ਖੋਜੀ ਲੱਭਦੇ ਹਾਂ ਵੀ ਖੋਜੇਗਾ ਤਾਂ ਖੋਜ ਪਵਾਓ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਦੋਂ ਅਸੀਂ ਖੋਜ ਪਵਾਈ ਨਾ, ਅਤੇ ਫਿਰ ਗੁਰੂ ਕੇ ਪਿਆਰੇ ਨੇ ਖੋਜ ਕਰਕੇ ਦੱਸ ਦਿੱਤਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿ ਉਹ ਪ੍ਰਭੂ ਸੰਗਤ ਵਿੱਚ ਵੱਸਦਾ ਹੈ, ਇਸ ਕਰਕੇ ਉਹਨੂੰ ਦੂਰ ਲੱਭਣ ਦੀ ਲੋੜ ਨਹੀਂ। ਕਿਉਂ ਮਿਲੀਐ ਹਰ ਜਾਏ, ਉਹ ਜਗ੍ਹਾ ਕਿਹੜੀ ਹੈ, ਜਿਹੜੀ ਜਗ੍ਹਾ 'ਤੇ ਜਾ ਕੇ ਉਸ ਪਰਮਾਤਮਾ ਨੂੰ ਮਿਲਣਾ ਕਰੀਏ।
ਮਨ ਤਨ ਪਿਆਸ ਦਰਸ਼ਨ ਘਣੇ।
ਹੁਣ ਉਮਾਹ ਪੈਦਾ ਕੀ ਹੋਇਆ, ਉਤਸ਼ਾਹ ਕਿਸ ਗੱਲ ਦਾ ਪੈਦਾ ਹੋਇਆ? ਕਹਿੰਦੇ ਮਨ ਤਨ ਇਹਨਾਂ ਦੋਵਾਂ ਦੇ ਵਿੱਚ ਪਿਆਸ ਬਣ ਗਈ। ਖਿੱਚ ਬਣ ਗਈ, ਇੱਛਾ ਪੈਦਾ ਹੋ ਗਈ। ਕਿਸ ਚੀਜ਼ ਦੀ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਘਣੀ, ਬਹੁਤ ਘਣੀ, ਬਹੁਤ ਜ਼ਿਆਦਾ ਖਿੱਚ ਬਣ ਗਈ ਕਿ ਅਸੀਂ ਪ੍ਰਭੂ ਪਰਮਾਤਮਾ ਦੇ, ਵਾਹਿਗੁਰੂ ਦੇ, ਸਤਿਗੁਰੂ ਦੇ ਦਰਸ਼ਨ ਕਰਨੇ ਹਨ। ਇਹ ਦਰਸ਼ਨਾਂ ਦੀ ਖਿੱਚ ਪੈਦਾ ਹੋ ਗਈ ਮਨ ਵਿੱਚ।
ਕੋਈ ਆਣ ਮਿਲਾਵੇ ਮਾਏ।
ਹੁਣ ਭਾਲ ਕਿਸ ਚੀਜ਼ ਦੀ ਹੈ? ਜਿਵੇਂ ਬੀਬੀਆਂ ਬਜ਼ੁਰਗ ਮਾਤਾਵਾਂ ਨੂੰ ਪੁੱਛ ਲੈਂਦੀਆਂ ਸਨ ਨਾ ਕਿ ਆਹ ਕਾਰਜ ਕਿਵੇਂ ਕਰਨਾ, ਕਿਉਂਕਿ ਉਹਨਾਂ ਦੀ ਜ਼ਿੰਦਗੀ ਇਹਨਾਂ ਕਾਰਜਾਂ ਵਿੱਚੋਂ ਲੰਘੀ ਹੁੰਦੀ, ਤਜਰਬਾ ਹੁੰਦਾ ਹੈ। ਅਤੇ ਮਾਈ ਮਾਏ ਰੂਪ ਸੰਤ ਮਹਾਤਮਾ ਪਰਮੇਸ਼ੁਰ ਦੇ ਪਿਆਰੇ, ਉਹ ਸਾਨੂੰ ਕੋਈ ਦੱਸ ਦੇਵੇ, ਉਹ ਮਿਲਾ ਦੇਵੇ। ਜਿਹੜੀ ਹੁਣ ਦਰਸ਼ਨਾਂ ਦੀ ਖਿੱਚ ਬਣੀ ਹੋਈ ਹੈ ਨਾ, ਉਹਨੂੰ ਪੂਰੀ ਕਰਨ ਵਾਸਤੇ ਕੋਈ ਇਹੋ ਜਿਹਾ ਪ੍ਰਭੂ ਦਾ ਪਿਆਰਾ ਆਵੇ ਅਤੇ ਸਾਨੂੰ ਮਿਲਾ ਦੇਵੇ, ਉਹਦੀ ਭਾਲ ਹੈ ਹੁਣ ਸਾਨੂੰ।
ਸੰਤ ਸਹਾਈ ਪ੍ਰੇਮ ਕੇ।
ਜਿਹੜੇ ਪ੍ਰੇਮ ਦਾ ਛਾਲਾ ਪੈਦਾ ਹੋਇਆ ਨਾ, ਮਿਲਾਵੇ ਕੌਣ? ਅਸੀਂ ਰਸਤੇ 'ਤੇ ਜਾਂਦੇ ਹਾਂ ਅਤੇ ਅਸੀਂ ਇੱਥੋਂ ਪੁੱਛ ਲਈਏ, ਬਾਹਰ ਨਿਕਲ ਗਏ, ਰੋਡ 'ਤੇ ਪੈ ਗਏ, ਵੱਡੇ ਰੋਡ 'ਤੇ ਪੈ ਗਏ, ਅਤੇ ਪੁੱਛੀਏ ਭਾਈ ਅਸੀਂ ਦਿੱਲੀ ਨੂੰ ਜਾਣਾ। ਜਿਹਨੂੰ ਰਾਹ ਦਾ ਨਹੀਂ ਨਾ ਪਤਾ, ਉਹ ਕਹਿੰਦਾ ਵੀ ਨਹੀਂ ਮੈਨੂੰ ਨਹੀਂ ਪਤਾ। ਹੋਰ ਨੂੰ ਪੁੱਛਿਆ, ਕਿਸੇ ਰੇਹੜੀ ਵਾਲੇ ਨੂੰ ਪੁੱਛਿਆ, ਗਾਂਹ ਕਿਸੇ ਨੂੰ ਪੁੱਛਿਆ, ਕਹਿੰਦੇ ਨਹੀਂ ਭਾਈ ਪਤਾ ਨਹੀਂ। ਪਰ ਜਿਹੜਾ ਰਾਹ ਦਾ ਜਾਣਕਾਰ ਹੈ ਨਾ, ਉਹ ਕਹਿੰਦਾ ਵੀ ਭਾਈ ਇੱਥੋਂ ਫਲਾਨਾ ਸ਼ਹਿਰ ਆਏਗਾ ਅਤੇ ਆਹ ਰਸਤਾ ਇੱਧਰ ਨੂੰ ਜਾਏਗਾ, ਇਹ ਰਸਤਾ ਤੁਹਾਨੂੰ ਦਿੱਲੀ ਲੈ ਜਾਏਗਾ। ਜਿਹਨੂੰ ਰਸਤੇ ਦਾ ਪਤਾ ਹੀ ਨਹੀਂ, ਉਹ ਤਾਂ ਦੱਸ ਨਹੀਂ ਨਾ ਸਕਦਾ। ਅਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਸਹਾਈ ਰਾਮ ਪ੍ਰੇਮ ਕੇ, ਕਿਉਂਕਿ ਜਦੋਂ ਪ੍ਰੇਮ ਦੇ ਰਸਤੇ 'ਤੇ ਤੁਰਦੇ ਤਾਂ ਸਹਾਇਤਾ ਕੌਣ ਕਰ ਸਕਦਾ? ਫਿਰ ਸੰਤ ਹੀ ਕਰ ਸਕਦੇ ਆ, ਕਿਉਂਕਿ ਜਿੰਨਾ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਉਹਨਾਂ ਦੇ ਅੰਦਰ ਤਾਂ ਪਹਿਲਾਂ ਹੀ ਪ੍ਰੇਮ ਦੀਆਂ ਛੱਲਾਂ ਵੱਜਦੀਆਂ ਨੇ, ਲਵਾ ਲਵ ਭਰੇ ਹੋਏ ਨੇ ਪ੍ਰੇਮ ਦੇ। ਅਤੇ ਉਹ ਸੰਤ ਫਿਰ ਜਿਸ ਤਰ੍ਹਾਂ ਦੱਸਦੇ ਨੇ ਨਾ, ਜਿਨ ਅੰਦਰ ਪ੍ਰੀਤ ਪ੍ਰਮਕੀ, ਜਿਉਂ ਬੋਲਣ ਤਿਵੈ ਸੁਹਾਨ, ਉਹ ਬੋਲ ਕੇ ਦੱਸ ਦਿੰਦੇ ਨੇ। ਸੋ ਇਸ ਵਾਸਤੇ ਭਾਈ ਜਿਹੜੇ ਅੱਜ ਕਿੰਤੂ ਕਰਦੇ ਆ ਨਾ ਵੀ ਸੰਤ ਤਾਂ ਹੁੰਦੇ ਹੀ ਨਹੀਂ ਜੀ, ਸੰਤ ਤਾਂ ਕੇਵਲ ਗੁਰੂ ਨੂੰ ਕਿਹਾ, ਗੁਰਬਾਣੀ ਵਿੱਚ ਗੁਰੂ ਨੂੰ ਵੀ ਸੰਤ ਕਿਹਾ, ਕੋਈ ਅਤਕਥਨੀ ਨਹੀਂ। ਪਰ ਇਹ ਨਹੀਂ ਕਿ ਸੰਤ ਸ਼ਬਦ 'ਤੇ ਤੁਸੀਂ ਕਾਟਾ ਹੀ ਮਾਰ ਦਿਓ ਵੀ ਸੰਤ ਹੁੰਦੇ ਹੀ ਨਹੀਂ। ਹਾਂ, ਇਹ ਵੱਖਰੀ ਗੱਲ ਹੈ। ਕਈ ਵਾਰੀ ਦਾਸ ਸੋਚਦਾ ਹੈ ਕਿ ਜਿਹੜੇ ਪ੍ਰਚਾਰਕ ਇਹ ਕਹਿੰਦੇ ਆ ਨਾ ਵੀ ਸੰਤ ਨਹੀਂ ਕੋਈ ਹੁੰਦਾ, ਉਹਨਾਂ ਦੇ ਭਾਗਾਂ ਵਿੱਚ ਹੀ ਨਹੀਂ ਸੀ ਕਿ ਕਿਸੇ ਸੰਤ ਦਾ ਉਹਨਾਂ ਨੂੰ ਮਿਲਾਪ ਹੋ ਜਾਵੇ, ਕਿਸੇ ਸੰਤ ਦੀ ਬਖਸ਼ਿਸ਼ ਹੋ ਜਾਵੇ, ਕਿਸੇ ਸੰਤ ਦੀ ਸੇਵਾ ਕਰਨ ਦਾ ਸਮਾਂ ਮਿਲਿਆ ਹੋਵੇ, ਕਿਸੇ ਸੰਤ ਤੋਂ ਉਪਦੇਸ਼ ਗ੍ਰਹਿਣ ਕੀਤਾ ਹੋਵੇ। ਇਹ ਉਹਨਾਂ ਦੇ ਭਾਗਾਂ ਵਿੱਚ ਨਹੀਂ ਆਉਣਾ, ਨਹੀਂ ਤਾਂ ਕਦੇ ਵੀ ਨਾ ਕਹਿਣ ਵੀ ਸੰਤ ਹੁੰਦਾ ਹੀ ਨਹੀਂ। ਨਹੀਂ, ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦਸਮ ਗ੍ਰੰਥ ਵਿੱਚ ਲਿਖਦੇ ਨੇ ਕਿ ਸੰਤ ਕੌਣ ਹੁੰਦਾ ਹੈ, ਬਾਹਰ ਅੰਤ ਕੀ ਹੋਏ ਸਹਾਏ। ਜਿਹੜਾ ਕਹਿੰਦੇ ਸਹਾਇਤਾ ਕਰਦਾ ਨਾ, ਉਹ ਸਹਾਇਤਾ ਕਰਨ ਵਾਲੇ ਨੂੰ ਕਹਿੰਦੇ ਤਾਂ ਕਿ ਸੰਗਿਆ ਸੰਤ ਸੁਣਾਏ, ਉਹਦੀ ਸੰਗਿਆ, ਉਹਦੀ ਗਿਣਤੀ ਸੰਤ ਵਿੱਚ ਆ ਜਾਂਦੀ ਹੈ। ਜਿਹੜਾ ਅੰਤ ਨੂੰ ਸਹਾਇਤਾ ਹੀ ਨਾ ਕਰ ਸਕੇ, ਉਹਦੀ ਕਾਹਦੀ ਸੰਗਿਆ ਭਾਈ? ਉਹ ਤਾਂ ਸੰਤ ਹੈ ਨਹੀਂ, ਉਹ ਤਾਂ ਬਨੌਟੀ ਆ। ਅਤੇ ਜਿਹੜਾ ਸਹਾਇਤਾ ਕਰ ਦੇਵੇ ਸੰਤ ਹੀ ਉਹ ਹੁੰਦਾ, ਸਹਾਇਤਾ ਕਰ ਹੀ ਹੋ ਸਕਦਾ ਹੈ ਜਿਹੜਾ ਆਪ ਸੰਤ ਸ਼ਾਂਤ ਚਿੱਤ ਹੋ ਕੇ ਪਰਮਾਤਮਾ ਨਾਲ ਆ ਭੇਦ ਹੋਇਆ ਹੋਵੇ, ਉਹੀ ਮਦਦ ਕਰ ਸਕਦਾ ਨਾ, ਦੂਜੇ 'ਤੇ ਕਰ ਹੀ ਨਹੀਂ ਸਕਦਾ। ਇਸ ਕਰਕੇ ਸੰਤ ਸਹਾਈ ਪ੍ਰੇਮ ਕੇ, ਜਿਹੜੇ ਪਰਿਪੂਰਨ ਤੱਤਵ ਤੇ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਜਿਨ੍ਹਾਂ ਨੇ ਆਪ ਜਪਿਆ ਹੈ, ਅਨੇਕਾਂ ਹੀ ਪੁਰਾਣੀਆਂ ਨੂੰ ਅੰਮ੍ਰਿਤ ਛਕਾਇਆ, ਬਾਣੀ ਪੜ੍ਹਾਈ, ਜਿਨ੍ਹਾਂ ਨੂੰ ਨਾਮ ਜਪਾਇਆ, ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਬੇਅੰਤ ਕਠਿਨ ਸੇਵਾ ਕੀਤੀ, ਘਾਲਣਾ ਘਾਲੀ, ਭਾਈ ਉਹ ਸੰਤ ਇਸ ਪ੍ਰੇਮ ਦੇ ਰਸਤੇ ਦੇ ਵਿੱਚ ਸਹਾਇਤਾ ਕਰ ਦਿੰਦੇ ਨੇ ਵੀ ਗੁਰਮੁਖਾ ਹੁਣ ਪਦਾਰਥਾਂ ਵਿੱਚ ਨਾ ਫਸ ਜਾਈ, ਔਕੜਾਂ ਵਿੱਚ, ਵੱਡੀਆਂ ਵੱਡੀਆਂ ਔਕੜਾਂ ਝੱਲ ਕੇ ਹੁਣ ਦੁਨਿਆਵੀ ਪਦਾਰਥਾਂ ਦੇ ਵਿੱਚ ਆਪਣਾ ਮਨ ਨਾ ਜੋੜ ਲਈ, ਹੁਣ ਤਾਂ ਤੂੰ ਸਿੱਧਾ ਪਰਮਾਤਮਾ ਦੇ ਦਰਸ਼ਨਾਂ ਦੀ ਸਖਿਆਤ ਮਨ ਵਿੱਚ ਇੱਛਾ ਰੱਖੀ ਹੈ ਅਤੇ ਹੁਣ ਉਸ ਪੰਧ ਦੇ ਉੱਪਰ ਹੀ ਚੱਲੀ, ਰਸਤੇ ਵਿੱਚ ਨਾ ਅਟਕ ਜਾਈ ਕਿਤੇ। ਇਸ ਵਾਸਤੇ ਸੰਤ ਸਹਾਈ ਪ੍ਰੇਮ ਕੇ, ਜਿਹੜੇ ਸੰਤ ਨੇ ਉਹ ਭਾਈ ਪ੍ਰੇਮ ਦੇ ਰਸਤੇ 'ਤੇ ਚੱਲਣ ਵਾਲਿਆਂ ਦੇ ਮਦਦਗੀਰ ਬਣ ਜਾਂਦੇ ਨੇ।
ਹਾਂ, ਤਿੰਨ ਕੈ ਲਾਗਾ ਪਾਏ।
ਜਗਿਆਸੂ ਨੂੰ ਉਪਦੇਸ਼ ਕਰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਰਹਿਮਤ ਕਰਦੇ ਨੇ, ਕਹਿੰਦੇ ਹਾਂ ਆਪਾਂ ਭਾਵ ਮੀਟ ਕੇ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਨਾਲ ਲੱਗ ਜਾ ਭਾਈ, ਜਿਹੜੇ ਆਪ ਲੱਗੇ ਹੋਏ ਨੇ, ਜਿਹੜੇ ਆਪ ਪਰਮਾਤਮਾ ਨਾਲ ਜੁੜੇ ਹੋਏ ਨੇ।
ਵਿਨ ਪ੍ਰਭ ਕਿਉਂ ਸੁਖ ਪਾਈਆ,
ਭਾਈ ਦੁਨੀਆਂ ਦੇ ਸੁੱਖ ਕਿੰਨੇ ਨੇ, ਕੋਈ ਧਨ ਇਕੱਠਾ ਕਰਕੇ ਸੁੱਖ ਪ੍ਰਾਪਤ ਦੀ ਵਿਧੀ ਮੰਨੀ ਬੈਠਾ, ਕੋਈ ਵਿਦੇਸ਼ਾਂ ਵਿੱਚ ਦੂਰ ਦੁਰੇਡੇ ਜਾ ਕੇ ਸੋਚਦਾ ਮੈਂ ਵੱਧ ਧਨ ਕਮਾ ਲਵਾਂਗਾ, ਆਨੰਦ ਮਾਣ ਲਵਾਂਗਾ, ਚੰਗੇ ਦੇਸ਼ਾਂ ਵਿੱਚ ਜਾ ਕੇ ਵਾਸਾ ਕਰ ਲਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਦੁਨੀਆਂ ਦੇ ਰੰਗ ਤਮਾਸ਼ਿਆਂ ਦੇ ਵਿੱਚ ਸੁੱਖ ਮੰਨੀ ਬੈਠੇ ਨੇ, ਪਰ ਸਤਿਗੁਰੂ ਜੀ ਫਰਮਾਨ ਕਰਦੇ ਨੇ ਸੁੱਖ ਨਾ ਹੀ ਬਹੁਤਾ ਧਨ ਖਾਟੇ, ਸੁੱਖ ਨਾ ਹੀ ਪੇਖੇ ਨਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਸੁੱਖ ਹਰ ਹਰ ਨਾਏ। ਇੱਕੋ ਇੱਕ ਜੋ ਸਦੀਵੀ ਸੁੱਖ ਹੈ ਨਾ ਵਿਸਰਨ ਵਾਲਾ ਸੁੱਖ ਹੈ, ਉਹ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ। ਅੱਸੂ ਦੇ ਮਹੀਨੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਵਿਨ ਪ੍ਰਭ ਕਿਉਂ ਸੁੱਖ ਪਾਈ ਹੈ, ਬਿਨਾਂ ਪ੍ਰਭੂ ਦੇ ਨਾਮ ਤੋਂ ਸਦੀਵੀ ਸੁੱਖ ਪ੍ਰਾਪਤ ਨਹੀਂ ਹੋ ਸਕਦਾ।
ਦੂਜੀ ਨਾਹੀਂ ਜਾਏ,
ਕਿਉਂਕਿ ਪਦਾਰਥ ਪੈਦਾ ਕਰਕੇ ਧਨ ਪ੍ਰਾਪਤ ਕਰਕੇ ਦੂਜੀ ਨਾਹੀਂ ਜਾਏ, ਦੁਬਧਾ ਹੀ ਨਹੀਂ ਮਨ ਵਿੱਚੋਂ ਜਾਂਦੀ ਕਿ ਹੁਣ ਭਾਈ ਇੰਨੇ ਸੁੱਖ ਪ੍ਰਾਪਤ ਕਰ ਲਏ। ਮਨ ਵਿੱਚ ਜ਼ਰੂਰ ਹੁੰਦਾ ਹੈ ਕਿ ਇੰਨਾ ਕੁ ਧਨ ਪੈਦਾ ਹੋ ਜਾਵੇ ਨਾ ਮੇਰਾ, ਫਿਰ ਸੌਖਾ ਸਰ ਜਾਵੇਗਾ, ਅਤੇ ਫਿਰ ਮੈਂ ਸੰਗਤ ਕਰਾਂਗਾ, ਫਿਰ ਮੈਂ ਸੇਵਾ ਕਰਾਂਗਾ, ਫਿਰ ਮੈਂ ਪਰਮਾਤਮਾ ਦਾ ਨਾਮ ਜਪਾਂਗਾ। ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਸੰਬੰਧ ਕੋਈ ਨਹੀਂ ਹੈਗਾ, ਇਹ ਭੁਲੇਖੇ ਹੀ ਨੇ। ਇਸ ਵਾਸਤੇ ਦੂਜੀ ਨਾ ਹੀ ਜਾਏ, ਇਹ ਦੁਬਧਾ ਮਨ ਵਿੱਚੋਂ ਜਾਂਦੀ ਹੋਈ ਨਹੀਂ, ਇਹ ਬਣੀ ਹੋਈ ਰਹਿੰਦੀ ਹੈ।
ਜਿਨੀ ਚਾਖਿਆ ਪ੍ਰੇਮ ਰਸ,
ਹਜ਼ੂਰ ਫਰਮਾਉਂਦੇ ਨੇ ਭਾਈ ਕਿਉਂਕਿ ਗੱਲ ਪ੍ਰੇਮ ਤੋਂ ਸ਼ੁਰੂ ਕੀਤੀ ਹੈ, ਅਸਲ ਪ੍ਰੇਮ ਅਮਾਹੜਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਅਸਲ ਵਿੱਚ ਉਹਨਾਂ ਨੇ ਪ੍ਰੇਮ ਰਸ ਨੂੰ ਚੱਖਿਆ ਹੀ ਨਹੀਂ, ਪ੍ਰੇਮ ਰਸ ਉਹਨਾਂ ਨੂੰ ਪ੍ਰਾਪਤ ਹੀ ਨਹੀਂ ਹੋਇਆ। ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਨਾ ਸਾਧ ਸੰਗਤ ਜੀ, ਉਹ ਕਿਤੇ ਪ੍ਰੇਮ ਖਤਮ ਹੋਣ ਵਾਲੇ ਨੇ, ਉਹ ਨਹੀਂ ਖਤਮ ਹੁੰਦੇ। ਫਿਰ ਉਹਨਾਂ ਵਿੱਚ ਫਰਕ ਕੀ ਰਹਿ ਜਾਂਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ, ਹਾਲਾਤ ਬਣ ਜਾਂਦੇ ਨੇ ਉਹਨਾਂ ਦੇ ਮਨ ਦੇ। ਅਤੇ ਹਜ਼ੂਰ ਫਰਮਾਉਂਦੇ ਨੇ ਜਿੰਨੀ ਚਾਖਿਆ ਪ੍ਰੇਮ ਰਸ, ਇਹ ਭਾਈ ਪ੍ਰੇਮ ਕਰਦਿਆਂ ਕਰਦਿਆਂ ਅਸਨ ਪ੍ਰੇਮ ਉਮਾਹੜਾ, ਅਮਾਹ ਪੈਦਾ ਹੋਇਆ, ਲਹਿਰ ਪੈਦਾ ਹੋਈ, ਪਰ ਇਸ ਪ੍ਰੇਮ ਦੇ ਦੁਆਰਾ, ਇਸ ਪ੍ਰੇਮ ਨੂੰ ਬਾਣੀ ਨਾਲ ਜੋੜ ਕੇ, ਇਸ ਪ੍ਰੇਮ ਨੂੰ ਨਾਮ ਨਾਲ ਜੋੜ ਕੇ, ਪ੍ਰੇਮ ਦੇ ਨਾਲ ਜਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੰਮ੍ਰਿਤ ਵੇਲਾ ਹੋਇਆ ਅਤੇ ਫਿਰ ਸਤਿਗੁਰੂ ਦੇ ਨਾਲ ਬਿਰਤੀ ਜੋੜ ਕੇ ਨਮਸਤ ਵੰਗ ਅਕਾਲੇ, ਨਮਸਤ ਵੰਗ ਕਿਰਪਾਲੇ ਜੁੜ ਗਿਆ ਉਹਦੇ ਨਾਲ, ਇਹ ਪ੍ਰੇਮ ਨੂੰ ਜੋੜ ਲਿਆ ਪਰਮਾਤਮਾ ਨਾਲ। ਅਤੇ ਉਹ ਰਸ ਜਦੋਂ ਆਇਆ ਪਰਮਾਤਮਾ ਦੇ ਨਾਮ ਦਾ ਰਸ, ਅਤੇ ਫਿਰ ਉਹ ਮਨ ਦੇ ਵਿੱਚੋਂ ਐਸੀਆਂ ਲਹਿਰਾਂ ਪੈਦਾ ਹੋਈਆਂ, ਫਿਰ ਆਣ ਰਸਾ ਜਿਤ ਜੇਤੇ ਤਾਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚੱਖ ਹੈ ਸਾਧ, ਚਾਖਤ ਹੋਏ ਰਹੇ ਬਸਮਾਦ, ਫਿਰ ਬਸਮਾਦ ਹੋ ਗਿਆ। ਸਾਧ ਸਿੰਘ ਜੀ ਐਸਾ ਰਸ ਹੈ ਪਰਮਾਤਮਾ ਦੇ ਪ੍ਰੇਮ ਰਸ ਦਾ।
ਤ੍ਰਿਪਤ ਰਹੇ ਆ ਗਾਏ,
ਉਹ ਭਾਈ ਤ੍ਰਿਪਤ ਹੋ ਗਏ, ਨਹੀਂ ਤਾਂ ਦੁਨੀਆਂ ਦੇ ਪਦਾਰਥਾਂ ਨਾਲ ਤ੍ਰਿਪਤੀ ਨਹੀਂ ਹੁੰਦੀ। ਇਹ ਤੇ ਜਿੰਨੇ ਰਸ ਪ੍ਰਾਪਤ ਕਰੋ ਸਹਿਸ ਕੱਟੇ, ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤੁਰਿਆ ਰਹਿੰਦਾ ਇਸ ਰਸਤੇ ਤੇ। ਪਰ ਭਾਈ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚੱਖ ਲਿਆ, ਉਹ ਤ੍ਰਿਪਤ ਹੋ ਗਏ, ਆਨੰਦ ਹੋ ਗਏ।
ਆਪ ਤਿਆਗ ਬਿਨਤੀ ਕਰਹਾ,
ਸਾਧਨ ਕੀ ਹੈ, ਆਪਾ ਭਾਵ ਤਿਆਗ ਕੇ, ਮੈਂ ਵੀ ਕੁਛ ਹਾਂ, ਮੈਂ ਵੀ ਬਹੁਤ ਵੱਡਾ ਗਿਆਨੀ ਹਾਂ, ਮੈਂ ਬੜੇ ਵੱਡੇ ਸਾਧਨ ਕੀਤੇ ਨੇ, ਮੈਂ ਬਹੁਤ ਤਪੱਸਿਆ ਕੀਤੀ ਆ, ਇਹ ਛੱਡ ਦੇਵੇ। ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗਾ ਮੇਰਾ। ਜਦੋਂ ਹੈ ਹੀ ਦਿੱਤਾ ਤੇਰਾ ਸਭ ਕੁਛ, ਤੇ ਫਿਰ ਹੰਗਤਾ ਕਿਸ ਗੱਲ ਦੀ, ਮੈਂ ਕੀ ਕੀਤਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਆਪ ਤਿਆਗ ਬੇਨਤੀ ਕਰੈ, ਆਪਾਂ ਭਾਵ ਤਿਆਗ ਕੇ। ਅਸੀਂ ਅਰਦਾਸ ਬੇਨਤੀ ਕੀ ਕਰਦੇ ਹਾਂ, ਮਹਾਰਾਜ ਮੈਂ 125,000 ਪਾਠ ਕੀਤਾ ਅਤੇ ਹੁਣ ਕਿਰਪਾ ਕਰੋ ਇਸ ਦਾ ਮੈਨੂੰ ਫਲ ਦਿਓ, ਅਰਦਾਸ ਕਰਦੇ ਹਾਂ। ਨਹੀਂ ਭਾਈ, ਆਪ ਤਿਆਗ ਬੇਨਤੀ ਕਰੈ। ਇੱਕ ਵਾਰ ਆਗਰੇ ਦੇ ਵਿੱਚ ਸਭਾ ਲੱਗੀ ਹੋਈ ਅਤੇ ਇੱਕ ਕਾਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਦਾ ਹੈ, ਮਹਾਰਾਜ ਜੀ ਅੱਲਾ ਦਾ ਫਜ਼ਲ ਪ੍ਰਾਪਤ ਕਰਨ ਵਾਸਤੇ ਕੀ ਕਰਨਾ ਚਾਹੀਦਾ। ਕਲਗੀਧਰ ਪਾਤਸ਼ਾਹ ਸੁਤੇ ਸਿੱਧ ਕਹਿੰਦੇ, ਕਾਜੀ ਸਾਹਿਬ ਕੋਈ ਬੁਰਾਈ ਨਹੀਂ ਕਰਨੀ ਚਾਹੀਦੀ, ਕਿਸੇ ਦਾ ਬੁਰਾ ਚਿਤਵਣਾ ਨਹੀਂ ਚਾਹੀਦਾ, ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ, ਪਰਉਪਕਾਰ ਕਰਨੇ ਚਾਹੀਦੇ ਹੈ, ਮਨ ਵਿੱਚੋਂ ਬੁਰਾਈਆਂ ਨਿੰਦਿਆ ਚੁਗਲੀ ਖਤਮ ਕਰ ਦੇਣੀ ਚਾਹੀਦੀ ਹੈ, ਅਤੇ ਫਿਰ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅੱਲਾਹ, ਹੇ ਖੁਦਾ, ਮੈਂ ਭੁੱਲਣਹਾਰ ਹਾਂ। ਕਾਜ਼ੀ ਕਹਿੰਦਾ ਜੀ ਤੁਸੀਂ ਤਾਂ ਇੱਕ ਰੌਲਾ ਹੀ ਪਾ ਦਿੱਤਾ, ਮਨ ਦੇ ਵਿੱਚ ਝਮੇਲਾ ਖੜਾ ਕਰ ਦਿੱਤਾ। ਮਹਾਰਾਜ ਕਹਿੰਦੇ ਕਿਉਂ ਭਾਈ? ਕਹਿੰਦਾ ਜੀ ਤੂੰ ਬੁਰਾਈ ਕਰਨੀ ਕੋਈ ਨਹੀਂ, ਬੁਰਾ ਕਰਮ ਨਹੀਂ ਕਰਨਾ, ਕਿਸੇ ਦਾ ਬੁਰਾ ਨਹੀਂ ਤੱਕਣਾ, ਸ਼ੁਭ ਕਰਮ ਕਰਨੇ ਆ, ਅਤੇ ਫਿਰ ਕਾਹਤੋਂ ਕਹਿਣਾ ਭੁੱਲ ਗਏ ਜੀ, ਫਿਰ ਕੀ ਲੋੜ ਰਹਿ ਗਈ? ਕਹਿੰਦੇ ਕਾਜ਼ੀ ਸਾਹਿਬ ਅੱਖਾਂ ਬੰਦ ਕਰੋ, ਆਪਣੇ ਮਨ ਨੂੰ ਟਿਕਾ ਕੇ ਵੇਖੋ ਖੁਦਾ ਦੇ ਨਾਲ, ਰੋਜ਼ ਇਬਾਦਤ ਕਰਦੇ ਹੋ ਨਾ, ਰੋਜ਼ ਨਮਾਜ਼ ਪੜ੍ਹਦੇ ਹੋ? ਕਹਿੰਦਾ ਜੀ ਪੰਜ ਟਾਈਮ ਪੜ੍ਹਦਾ। ਕਹਿੰਦੇ ਚੰਗਾ, ਫਿਰ ਅੱਖਾਂ ਬੰਦ ਕਰ, ਖੁਦਾ ਦੇ ਨਾਲ ਮਨ ਜੋੜ ਬੈਠਿਆਂ ਬੈਠੇ। ਕੋਸ਼ਿਸ਼ ਕੀਤੀ, ਕਹਿੰਦਾ ਸਤਿਗੁਰੂ ਜੀ ਮਨ ਜੋੜਦਾ ਨਹੀਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੀ ਤਾਂ ਗੱਲ ਹੈ, ਲੇਖੇ ਕਤੇ ਨਾ ਛੁੱਟੀਐ, ਖਿਣ ਖਿਣ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹੀ ਤਾਂ ਆਪਾਂ ਭਾਵ ਮਿਟਣਾ ਵਿੱਚੋਂ, ਸਭ ਕੁਝ ਚੰਗੇ ਕਰਮ ਕਰਨ ਦਾ ਸੁਭਾਅ ਬਣਾ ਕੇ, ਗੁਰੂ ਤੋਂ ਇਹ ਬਖਸ਼ਿਸ਼ਾਂ ਲੈ ਕੇ, ਫਿਰ ਵੀ ਕਹਿਣਾ ਭੁੱਲ ਗਏ ਜੀ ਮਹਾਰਾਜ, ਅਸੀਂ ਭੁੱਲਣਹਾਰ ਹਾਂ, ਫਿਰ ਵੀ ਇਹ ਅਰਦਾਸ ਕਰਨੀ ਮਹਾਰਾਜ ਸਾਡੇ ਔਗਣ ਨਾ ਚਿਤਾਰਨੇ, ਸਾਨੂੰ ਭੁੱਲਣਹਾਰਿਆਂ ਨੂੰ ਬਖਸ਼ ਲੈਣਾ। ਇਹ ਕਹਿੰਦੇ ਭਾਈ ਮਨ ਵਿੱਚ ਹਮੇਸ਼ਾ ਵਾਸਤੇ ਤਰਸ ਦੇ ਪਾਤਰ ਬਣ ਕੇ ਰਹਿਣਾ ਹੈ ਕਿ ਸਤਿਗੁਰੂ ਸਾਡੇ 'ਤੇ ਤਰਸ ਕਰਨ, ਰਹਿਮਤ ਕਰਨ ਸਾਡੇ 'ਤੇ। ਇਸ ਕਰਕੇ ਆਪ ਤਿਆਗ ਬੇਨਤੀ ਕਰਾ ਹੈ, ਆਪਣਾ ਆਪ ਤਿਆਗ ਕੇ, ਆਪਾਂ ਭਾਵ ਛੱਡ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੇ।
ਲੈ ਹੋ ਪ੍ਰਭੂ ਲੜ ਲਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਆਪ ਸਾਨੂੰ ਆਪਣੇ ਪੱਲੇ ਨਾਲ, ਆਪਣੀ ਸ਼ਰਨ ਨਾਲ, ਆਪਣੇ ਚਰਨਾਂ ਨਾਲ, ਆਪਣੇ ਨਾਮ ਨਾਲ, ਧੁਰਕੀ ਬਾਣੀ ਨਾਲ, ਖੰਡੇ ਬਾਟੇ ਦੇ ਅੰਮ੍ਰਿਤ ਨਾਲ, ਗੁਰੂ ਕੀ ਰਹਿਤ ਮਰਜ਼ਾਦਾ ਨਾਲ ਜੋੜ ਲਓ। ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰ ਦਿਓ।
ਜੋ ਹਰ ਕੰਤ ਮਿਲਾਈਆ,
ਹਜ਼ੂਰ ਪਾਤਸ਼ਾਹ ਹੇ ਪਤੀ ਪਰਮੇਸ਼ਰ, ਜਿਹੜੀਆਂ ਜੀਵ ਰੂਪ ਇਸਤਰੀਆਂ ਆਪ ਜੀ ਨੇ ਰਹਿਮਤ ਕਰਕੇ, ਕਿਰਪਾ ਕਰਕੇ ਆਪਣੇ ਨਾਲ ਮਿਲਾ ਲਈਆਂ, ਜੋ ਜਾਨ ਪ੍ਰਭ ਆਪਣੇ ਕੀਏ ਤਿਸ ਕਾ ਬਹੁਰ ਕਾਸ਼ ਨਾ ਵਿਚਾਰਾ ਹੈ। ਜਿਹੜਾ ਇੱਕ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਂਹ ਫੜ ਕੇ ਆਪਣੇ ਚਰਨਾਂ ਨਾਲ ਜੋੜ ਲਿਆ ਨਾ, ਫਿਰ ਉਹਦੇ ਔਗਣ ਨਹੀਂ ਚਿਤਾਰਦਾ ਵੀ ਇੱਕ ਵਾਰੀ ਬਾਂਹ ਫੜੀ ਤੇ ਛੱਡ ਦਿਆ, ਹੁਣੇ ਤੇ ਔਗਣਾਂ ਦਾ ਭਰਿਆ ਹੋਇਆ ਹੈ। ਨਹੀਂ, ਔਗਣਾਂ ਦੇ ਭਰਿਆ ਹੋਇਆਂ ਨੂੰ ਵੀ ਗੁਣ ਬਖਸ਼ ਦੇਣੇ, ਬੁਰੇ ਨਾਲ ਬੁਰਿਆਈ ਕਰਨੀ ਮਾਫ ਕਰਨ, ਕਈ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਸਤਿਗੁਰੂ ਨਾਨਕ ਜਾਣੇ, ਇਹ ਗੁਰੂ ਨਾਨਕ ਦਾ ਦਰ ਜਾਣਦਾ ਹੈ ਕਿ ਬੁਰਿਆਂ ਦੇ ਨਾਲ ਵੀ ਨੇਕੀਆਂ ਕਰ ਦੇਣੀਆਂ, ਉਹਨਾਂ ਦੇ ਉੱਪਰ ਵੀ ਪਰਉਪਕਾਰ ਕਰ ਦੇਣਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਹਰ ਕੰਤ ਮਲਾਈਆਂ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਜੀ ਨੇ ਜੀਵ ਰੂਪ ਇਸਤਰੀਆਂ ਨੂੰ ਪਤੀ ਪਰਮੇਸ਼ਰ ਦੇ ਨਾਲ ਅਭੇਦ ਕਰ ਲਿਆ, ਮਿਲਾ ਲਿਆ ਹੈ।
ਸੇ ਵਿਛੜ ਕਤ ਹੈ ਨਾ ਜਾਏ,
ਫਿਰ ਮਹਾਰਾਜ ਆਪ ਜੀ ਦੀ ਕਿਰਪਾ ਹੋ ਜਾਣੀ ਹੈ, ਫਿਰ ਆਪ ਜੀ ਦੀ ਰਹਿਮਤ ਹੋਣੀ ਹੈ, ਫਿਰ ਵਿਛੋੜਾ ਕਦੇ ਨਹੀਂ ਹੋਣਾ। ਇਸ ਕਰਕੇ ਐਸੀ ਅਭੇਦਤਾ ਬਖਸ਼ ਦਿਓ ਕਿ ਮਨ ਵਿੱਚੋਂ ਫਿਕਰ ਹੀ ਮੁੱਕ ਜਾਵੇ ਕਿ ਉਸ ਪਤੀ ਨਾਲੋਂ ਵਿਛੜ ਕੇ ਫਿਰ 84 ਲੱਖ ਦੇ ਜੂਨ ਚੱਕਰ ਵਿੱਚ ਪੈ ਜਾਵਾਂਗੇ, ਫਿਰ ਕੁਕਰਮਾਂ ਨੂੰ ਕਰਦੇ ਭੋਗਦੇ ਭੋਗਦੇ ਫਿਰ ਕੀੜੇ ਪਤੰਗੇ ਬਣਾਂਗੇ। ਨਹੀਂ ਭਾਈ, ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਤਾਂ ਆਪ ਦੀਆਂ ਬਖਸ਼ਿਸ਼ਾਂ ਹਨ। ਜਦੋਂ ਆਪ ਜੀ ਨੇ ਆਪਣੇ ਸਰੂਪ ਵਿੱਚ ਭੇਦ ਕਰ ਲਿਆ, ਜਦੋਂ ਸ਼ਬਦ ਵਿੱਚ ਭੇਦ ਕਰ ਲਿਆ, ਫਿਰ ਇਹ ਵਿਛੋੜੇ ਦਾ ਡਰ ਵੀ ਮੁੱਕ ਜਾਵੇਗਾ।
ਪ੍ਰਭ ਵਿਨ ਦੂਜਾ ਕੋ ਨਹੀਂ,
ਮਹਾਰਾਜ ਜੀ ਆਪ ਜੀ ਤੋਂ ਬਿਨਾਂ ਹੋਰ ਕੋਈ ਸੰਸਾਰ ਵਿੱਚ ਨਹੀਂ ਹੈ ਜਿਹਦੇ ਜਾ ਕੇ ਚਰਨਾਂ 'ਚ ਅਸੀਂ ਹੋਰ ਅਰਦਾਸ ਬੇਨਤੀ ਕਰ ਲਈਏ, ਹੋਰ ਕਿਸੇ ਸ਼ਕਤੀ ਨੂੰ ਮੰਨ ਲਈਏ, ਕੋਈ ਹੈ ਹੀ ਨਹੀਂ, ਕੋਈ ਦੁਨੀਆਂ ਵਿੱਚ ਨਹੀਂ ਆਪ ਜੀ ਦੇ ਬਰਾਬਰ।
ਨਾਨਕ ਹਰ ਸਰਨਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਰਾਬਰ ਦੁਨੀਆਂ ਵਿੱਚ ਬੜੀਆਂ ਸ਼ਕਤੀਆਂ ਉੱਭਰਨ ਦਾ ਯਤਨ ਕੀਤੀਆਂ, ਬਹੁਤ ਉੱਭਰੇ, ਪਰ ਉਹ ਤੇ ਕਾਲ ਤੋਂ ਹੀ ਨਹੀਂ ਬਚ ਸਕੇ। ਦਸਮ ਪਾਤਸ਼ਾਹ ਜੀ 24 ਅਵਤਾਰਾਂ ਵਿੱਚ ਲਿਖਦੇ ਨੇ ਕਿ ਭਾਈ ਜਿਹੜੇ ਅਵਤਾਰ ਵੀ ਆਏ ਨਾ, ਜਾਲ ਵੱਧੋ ਸਭ ਹੀ ਗਲ ਕੇ, ਕਹਿੰਦੇ ਸਾਰਿਆਂ ਦੇ ਉੱਪਰ ਕਾਲ ਦਾ ਜਾਲ ਬੰਨਿਆ, ਕੋਈ ਰਾਮ ਰਸੂਲ ਨਾ ਬਚਨ ਪਾਇਆ ਹੈ, ਕਹਿੰਦੇ ਵੱਡੇ ਵੱਡੇ ਵੀ ਉਹ ਤੋਂ ਬਚ ਨਹੀਂ ਸਕੇ, ਨਹੀਂ ਬਚ ਸਕੇ। ਉਹਨਾਂ ਨੇ ਵੀ ਆਪਣੇ ਆਪ ਨੂੰ ਅਖੀਰ ਨੂੰ ਇਸ ਡਰ ਦੇ ਭੈ ਦੇ ਵਿੱਚ ਰੱਖਿਆ ਕਿ ਅੰਤ ਨੂੰ ਸਾਡਾ ਕੀ ਹਾਲ ਹੋਵੇਗਾ, ਕਿਉਂਕਿ ਮਹਾਰਾਜ ਬਾਣੀ ਵਿੱਚ ਵੀ ਫਰਮਾਉਂਦੇ ਨਾ ਸਹੰਸਰ ਦਾਨ ਦੇ ਇੰਦਰ ਵਾਇਆ, ਪਰਸ ਰਾਮ ਰੋਵੈ ਘਰੇ ਆਇਆ, ਅਜਾ ਸਰੋਵਾ ਭੀਖਿਆ ਖਾਏ, ਐਸੀ ਦਰਗਾਹ ਮਿਲਿਆ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਸਮਣ ਵਿਛੜ ਗਿਆ, ਰੋਂਦੇ ਗਏ ਨਾ। ਮਹਾਰਾਜ ਤੇਰੇ ਤੋਂ ਬਿਨਾਂ ਕਿਹੜੀ ਸ਼ਕਤੀ ਹੈ? ਕੋਈ ਸ਼ਕਤੀ ਹੈ ਹੀ ਨਹੀਂ ਜਿਹੜੀ ਸਮਰੱਥ ਹੋਵੇ, ਜਿਹੜੀ ਸਾਨੂੰ ਤਾਰ ਦੇਵੇ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਆਪਣੀ ਸ਼ਰਨ ਵਿੱਚ ਲਾਓ ਤਾਂ ਕਿ ਅਸੀਂ ਆਪ ਦੀ ਸ਼ਰਨ ਨਾਲ ਜੁੜ ਕੇ ਹਮੇਸ਼ਾ ਵਾਸਤੇ ਆਪ ਜੀ ਦੇ ਵਿੱਚ ਭੇਦ ਹੋ ਜਾਈਏ।
ਅਸੂ ਸੁਖੀ ਵਸੰਦੀਆ,
ਅਸੂ ਦੇ ਮਹੀਨੇ ਦਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਹਨੂੰ ਅਸਨ ਪ੍ਰੇਮ ਉਮਾਹੜਾ, ਜਿਹਨਾਂ ਨੂੰ ਇਹ ਉਮਾਹ ਪੈਦਾ ਹੋਇਆ ਸੀ ਨਾ, ਤੇ ਇਸ ਉਮਾਹ ਨੂੰ, ਪ੍ਰੇਮ ਦੇ ਅਛਾਲੇ ਨੂੰ, ਪ੍ਰੇਮ ਦੀ ਲਹਿਰ ਨੂੰ ਨਾਮ ਦੇ ਨਾਲ ਜਿਹਨਾਂ ਨੇ ਜੋੜ ਲਿਆ, ਉਹ ਜਗਿਆਸੂ ਰੂਪ ਔਰਤਾਂ ਸਖੀਆਂ ਅਸੂ ਦੇ ਮਹੀਨੇ ਵਿੱਚ ਸੁਖੀ ਵਸਦੀਆਂ ਹਨ।
ਜਿੰਨਾ ਮਾਇਆ ਹਰ ਰਾਏ,
ਉਹਨਾਂ ਦੇ ਉੱਪਰ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਦੇ ਵੇਲਾ ਪਰਮਾਤਮਾ ਹੈ, ਉਸ ਦੀ ਮਾਇਆ ਰਹਿਮਤ ਹੋ ਜਾਂਦੀ, ਉਹਦੀ ਕਿਰਪਾ ਹੋ ਜਾਂਦੀ ਹੈ। ਇਸ ਵਾਸਤੇ ਭਾਈ ਸਾਰੇ ਹੀ ਆਪਾਂ ਹੱਥ ਜੋੜ ਕੇ ਬੇਨਤੀਆਂ ਕਰੀਏ, ਅਰਦਾਸਾਂ ਕਰੀਏ ਕਿ ਸਤਿਗੁਰੂ ਅਸੂ ਦਾ ਮਹੀਨਾ ਆਇਆ, ਸਾਡੇ ਮਨ ਵਿੱਚ ਵੀ ਪ੍ਰੇਮ ਦਾ ਉਛਾਲਾ ਪੈਦਾ ਹੋਵੇ, ਲਹਿਰਾਂ ਪੈਦਾ ਹੋਣ, ਅਤੇ ਅਸੀਂ ਇਹਨਾਂ ਪ੍ਰੇਮ ਦੀਆਂ ਲਹਿਰਾਂ ਦੁਆਰਾ ਆਪ ਜੀ ਦੇ ਨਾਂ ਵਿੱਚ ਰੰਗੇ ਜਾਈਏ। ਇਹ ਅਰਦਾਸਾਂ ਬੇਨਤੀਆਂ ਕਰੀਏ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਸਤਸੰਗ ਜੀ ਬਖਸ਼ ਲੈਣਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ, ਸਾਰੇ ਗੁਰਮੁਖਾਂ ਦਾ, ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਭੁੱਲਾਂ ਦੀ ਖਿਮਾ ਬਖਸ਼ੋ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨਾਏ, ਅਸੂ ਸੁਖੀ ਵਸੰਦੀਆ, ਜਿਨ੍ਹਾਂ ਮਾਇਆ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।